ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਸਾਹਿਬ ਜੀ, ਸੁਰਠ ਮਹੱਲਾ ਪੰਜਵਾ, ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਗੁਰਪੂਰੈ ਹੈ ਰਾਖੀ, ਸਰਣ ਸੱਚੇ ਕੀ ਤਾਕੀ, ਪਰਮੇਸ਼ਰ ਆਪ ਹੁਆ ਰਖਵਾਲਾ, ਸਾਤ ਸਹਿਜ ਸੁਖ ਖਿਨ ਮੈਂ ਉਪਜੇ, ਮਨ ਹੁਆ ਸਦਾ ਸੁਖਾਲਾ, ਰਹਾਉ ਹਰ ਹਰ ਨਾਮ ਦਿਓ ਦਾਰੂ, ਤਿੰਨ ਸਗਲਾ ਰੋਗ ਬਿਦਾਰੂ, ਆਪਣੀ ਕਿਰਪਾ ਧਾਰੀ, ਤਿੰਨ ਸਗਲੀ ਬਾਤ ਸਵਾਰੀ, ਪ੍ਰਭ ਆਪਣਾ ਬਿਰਧ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਗੁਰ ਕਾ ਸ਼ਬਦ ਭਇਓ ਸਾਖੀ, ਤਿੰਨ ਸਗਲੀ ਲਾਜ ਰਾਖੀ, ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ, ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਤਹੀਂ ਪ੍ਰਕਾਸ਼ ਹਮਾਰਾ ਭਇਓ, पटना शहर बिखै भव लयो, हक हक अंदेश गुर गोबिंद सिंह, बादशाह दरवेश गुर गोबिंद सिंह, मूक ऊचरै शास्त्र खट, पिंग गिरन चढ़ जाए, अंध पिखै बदरो सुनै, जो काल कृपा कराए। परम सन्मान योग जुगो जुग अटल चवर छत्र तख दे मालक, दसां पातशाहियां दी जोत साहिब सतगुरु श्री गुरु ग्रंथ साहिब महाराज जी दी पवित्र पावन बख्शिश भरी निर्मल चरण शरण वे सुभाए मान गुरु प्यारी गुरु सवारी साध संगत जीओ, सब वडभागी हाँ जिन्हां नूं मनुखा जीवन दे ये पल सफले बनाउण लई गुरु संगत दी जुग द्वारा गुरद्वारा श्री मंजी साहब दीवान हाल श्री अमृतसर साहब विखे अते देश विदेश विच आपो अपने घरां विच शब्द गुरु दी विचार नाल जुड़न दा सुभाग समा प्राप्त हो रहा है। सिख कौम दे महान अस्थान मनुखता दे लई रूहानियन दे सोमे सचखंड श्री हरिमंदर साहब विखे दीन दुनिया दे मालक साहब सतगुरु श्री गुरु ग्रंथ साहब जी ने प्रकाशमान होके जो इलाही फरमान मुख वाक बख्शिश कीते हन उसका मूल पाठ आप जी ने सरवण किया है। शहीदां दे सरताज पंचम पिता सचखंड श्री हरिमंदर साहब दे सिरजनहारे साहिब श्री गुरु अर्जन देव साहब जी दे पावन मुखारबिंद तों उचारण किए हुए ये अमृतमई बचन सोरठ राग अंदर धन श्री गुरु ग्रंथ साहिब महाराज जी दे पावन अंग 622 अते 623 ते शोभनीक हन, जिथे आप जी ने गुरु घर की मर्यादा अनुसार मुख वाक दी शब्द विचार सरवण करनी है। उत्थे अज दा ये महान पवित्र दिहाड़ा जगत गुरु नानक साहब जी दे दसवें जानशीन गुरु जोत दे दसवें वारस गुरु नानक साहब जी वल्लों चलाए हुए निर्मल पंथ दा प्रचार अते प्रसार करन वाले साहबे कमाल धन धन श्री गुरु गोबिंद सिंह साहब जी दा अज प्रकाश गुरपुरब है। 1666 ईस्वी नूं साहिब सतगुरु श्री गुरु गोबिंद सिंह साहब जी दा प्रकाश पटना साहब दी धरती ते धन धन सतगुरु श्री गुरु तेग बहादुर साहब अते माता गुजर कौर जी दे ग्रह विखे होया। आपां सारिआं ने सतगुरु साहब जी दे जो पर उपकार हन मनुखता दे भले हित जो सतगुरां ने अपनी 42 साल दी कुल उम्र विच महान कारज कीते तथा उन्हां दा जो पवित्र उपदेश उहदे बारे आपां ने गुरमत विचारां दी सांझ पाउणी है। सब तो पहला दास दी ते अपनी हाजरी गुरु चरणां विच लवाउंदे होए गुरु फतेह सारे प्रवान करो आखो जी वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਸਾਹਿਬੇ ਕਮਾਲ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਅਕਾਲ ਪੁਰਖ ਦੇ ਵਰਸੋਏ ਹੋਏ ਧਰਮ ਹੇਤ ਗੁਰਦੇਵ ਪਠਾਏ ਪਰਮ ਪੁਰਖ ਦੇ ਦਾਸਰੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਬਹੁ ਪੱਖੀ ਹੈ। ਉਹਨਾਂ ਵਿੱਚ ਇੱਕੋ ਸਮੇਂ ਹੀ ਉੱਚ ਕੋਟੀ ਦੇ ਅਧਿਆਤਮਕ ਆਗੂ ਰੂਹਾਨੀਅਨ ਦੇ ਮੁਜੱਸਮੇ ਮਹਾਨ ਸੈਨਾ ਨਾਇਕ ਧਰਮ ਰੱਖਿਅਕ ਅਤੇ ਅਦੁੱਤੀ ਯੋਧੇ ਜੇ ਗੁਣ ਮੌਜੂਦ ਸਨ। ਉਹਨਾਂ ਦੇ ਅੰਦਰ ਜਿੱਥੇ ਮਨੁੱਖਤਾ ਦੀ ਆਜ਼ਾਦੀ ਲਈ ਤੜਫ ਸੀ ਉੱਥੇ ਪ੍ਰਾਣੀ ਮਾਤਰ ਦੇ ਭਲੇ ਹਿੱਤ ਨਿਸ਼ਕਾਮ ਹੋ ਕੇ ਆਪਾ ਵਾਰਨ ਦਾ ਸਰਬੰਸ ਕੁਰਬਾਨ ਕਰਨ ਦਾ ਜਜ਼ਬਾ ਭਰਪੂਰ ਸੀ। ਜੇ ਇੱਕ ਨੇ ਉਹਨਾਂ ਨੂੰ ਮਰਦ ਅਗੰਮੜਾ ਵਰਿਆਮ ਸੂਰਬੀਰ ਕਿਹਾ ਆਪੇ ਗੁਰ ਚੇਲਾ ਕਹਿ ਕੇ ਉਹਨਾਂ ਦੇ ਅੱਗੇ ਆਪਣਾ ਸੀਸ ਨਵਾਇਆ ਤਾਂ ਦੂਸਰੇ ਨੇ ਬਾਦਸ਼ਾਹ ਦਰਵੇਸ਼ ਨਾਸਰੋ ਮਨਸੂਰ ਅਤੇ ਏਜ ਦੀ ਮਨਜ਼ੂਰ ਕਹਿ ਕੇ ਉਹਨਾਂ ਦੇ ਗੁਣ ਗਾਏ ਹਨ। ਸਤਿਗੁਰੂ ਜੀ ਜਿੱਥੇ ਅੰਮ੍ਰਿਤ ਦੇ ਦਾਤੇ ਨੇ ਜਿੱਥੇ ਉਹਨਾਂ ਨੇ ਖਾਲਸੇ ਦੀ ਸਿਰਜਣਾ ਕੀਤੀ ਧਰਮ ਜੰਗਾਂ ਲੜੀਆਂ ਉੱਥੇ ਬਹੁਤ ਵੱਡੇ ਉਹ ਮਹਾਨ ਲਿਖਾਰੀ ਵੀ ਸਨ ਜਿਨ੍ਹਾਂ ਨੇ ਜ਼ਫਰਨਾਮੇ ਵਰਗੀ ਲਿਖਤ ਜਿਸ ਰਾਹੀਂ ਔਰੰਗਜ਼ੇਬ ਵਰਗੇ ਜਿਹੜੇ ਜ਼ਾਲਮ ਹਾਕਮ ਸਨ ਉਹਨਾਂ ਦੀ ਜ਼ਮੀਰ ਨੂੰ ਵੀ ਹਲੂਣ ਕੇ ਰੱਖ ਦਿੱਤਾ। ਇਹ ਠੀਕ ਹੈ ਕਿ ਸੰਸਾਰ ਅੰਦਰ ਕੌਮਾਂ ਦੀ ਜ਼ਿੰਦਗੀ ਨੂੰ ਪਲਟਾ ਦੇਣ ਲਈ ਸਮੇਂ ਸਮੇਂ ਮਹਾਂਪੁਰਖ ਪ੍ਰਭੂ ਪਿਆਰੇ ਭਗਤ ਜਨ ਸੰਸਾਰ ਵਿੱਚ ਆਉਂਦੇ ਰਹਿੰਦੇ ਨੇ ਪਰ ਜਿਸ ਵਿਖੜੇ ਸਮੇਂ ਜਦੋਂ ਇਸ ਹਿੰਦੁਸਤਾਨ ਦੀ ਧਰਤੀ 'ਤੇ ਬਹੁਤ ਜਬਰ ਜ਼ੁਲਮ ਹੋ ਰਿਹਾ ਸੀ ਜ਼ੁਲਮ ਦੇ ਝੱਖੜ ਝੁੱਲ ਰਹੇ ਸਨ ਔਰੰਗਜ਼ੇਬ ਵਰਗੇ ਜ਼ਾਲਮ ਹਾਕਮਾਂ ਦੀ ਇੱਥੇ ਹਕੂਮਤ ਸੀ ਦੂਸਰੇ ਪਾਸੇ ਹਿੰਦੁਸਤਾਨ ਦੇ ਆਪਣੇ ਹੀ ਰਹਿਣ ਵਾਲੇ ਹਿੰਦੂ ਪਹਾੜੀ ਰਾਜੇ ਅਤੇ ਖਾਸ ਕਰਕੇ ਕੱਟੜਵਾਦੀ ਜਾਤ ਪਾਤ ਦੇ ਵਿਤਕਰਿਆਂ ਵਿੱਚ ਗ੍ਰਸਤ ਕਰਮਕਾਂਡੀ ਲੋਕ ਬਹੁਤ ਜ਼ੁਲਮ ਢਾ ਰਹੇ ਸਨ ਚਿੜੀਆਂ ਰੂਪੀ ਪਰਜਾ ਦੇ ਉੱਪਰ। ਉਸ ਵਿਖੜੇ ਅਤੇ ਭਿਆਨਕ ਸਮੇਂ ਜਿਸ ਤਰ੍ਹਾਂ ਦਾ ਇਨਕਲਾਬ ਗੁਰੂ ਕਲਗੀਧਰ ਪਾਤਸ਼ਾਹ ਨੇ ਸੰਸਾਰ ਅੰਦਰ ਔਰ ਖਾਸ ਕਰਕੇ ਹਿੰਦੁਸਤਾਨ ਦੀ ਇਹ ਸਰ ਜ਼ਮੀਨ 'ਤੇ ਲਿਆਂਦਾ ਉਹ ਆਪਣੀ ਮਿਸਾਲ ਆਪ ਹੈ। ਸਤਿਗੁਰੂ ਜੀ ਨੇ ਜਗਤ ਵਿੱਚ ਆਉਣ ਦਾ ਕਾਰਨ ਵਰਣਨ ਕਰਦਿਆਂ ਫਰਮਾਇਆ ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ ਜਾਹੀ ਕਾਜ ਧਰਾ ਹਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਜਿਹਦਾ ਭਾਵ ਸੀ ਕਿ ਧਰਮ ਇੱਕ ਪ੍ਰਮੁੱਖ ਸਰੋਤ ਹੈ ਜਿੱਥੇ ਭਲੇ ਪੁਰਸ਼ਾਂ ਨੂੰ ਸੰਤ ਸਭਾ ਨੂੰ ਉਭਾਰਿਆ ਜਾ ਸਕਦਾ ਜਿੱਥੇ ਦੁਸ਼ਟ ਸਭਾ ਨੂੰ ਕਬੁੱਧ ਨੂੰ ਪਛਾੜ ਕੇ ਮਨੁੱਖਤਾ ਦੇ ਭਲੇ ਹਿੱਤ ਬਹੁਤ ਵੱਡੇ ਕਾਰਜ ਕੀਤੇ ਜਾ ਸਕਦੇ ਨੇ। ਇਸ ਲਈ ਸਤਿਗੁਰਾਂ ਨੇ ਸਪਸ਼ਟ ਕੀਤਾ ਕਿ ਅਸੀਂ ਜਗਤ ਵਿੱਚ ਧਰਮ ਦਾ ਪ੍ਰਚਾਰ ਅਤੇ ਵਿਸਤਾਰ ਕਰਨ ਲਈ ਆਏ ਹਾਂ। ਜਿੱਥੇ ਮਨੁੱਖੀ ਏਕਤਾ ਦਾ ਸੰਦੇਸ਼ ਦਿੱਤਿਆਂ ਸਤਿਗੁਰਾਂ ਨੇ ਫਰਮਾਇਆ ਕਉ ਭਇਓ ਮੁੰਡੀਆ ਸੰਨਿਆਸੀ ਕਉ ਜੋਗੀ ਭਇਓ ਕਉ ਬ੍ਰਹਮਚਾਰੀ ਕਉ ਜਤੀ ਅਨਮਾਨ ਬੋ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਉਹੀ ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਨਬੋ ਜਿੱਥੇ ਉਹਨਾਂ ਦਾ ਉਪਦੇਸ਼ ਅਸੀਂ ਪੜ੍ਹਦੇ ਹਾਂ, ਜਾਂਕੈ ਛੂਟ ਗਇਓ ਭ੍ਰਮ ਉਰਕਾ ਤਿਸ ਆਗੈ ਹਿੰਦੂ ਕਿਆ ਤੁਰਕਾ, ਉੱਥੇ ਨਾਲ ਹੀ ਸਪੱਸ਼ਟ ਕੀਤਾ ਕਿ ਮਨੁੱਖੀ ਏਕਤਾ ਦਾ ਭਾਵ ਇਹ ਵੀ ਨਹੀਂ ਕਿ ਆਪਾਂ ਬੁਰੇ ਭਲੇ ਦੀ ਪਹਿਚਾਣ ਨਾ ਕਰੀਏ। ਸਾਹਿਬ ਨੇ ਸਪੱਸ਼ਟ ਕੀਤਾ ਸੀ ਕਿ ਮੈਂ ਭਲੇ ਪੁਰਖਾਂ ਨੂੰ ਉਭਾਰਨ ਲਈ, ਸੰਤ ਸਭਾ ਨੂੰ ਉਭਾਰਨ ਵਾਸਤੇ ਆਇਆ, ਅਤੇ ਜਿਹੜੇ ਦੁਸ਼ਟ ਨੇ ਕਬੋਧੇ ਧਾਰਨੀ ਨੇ ਉਹਨਾਂ ਨੂੰ ਪਛਾੜਨ ਹਿੱਤ ਜਗਤ ਵਿੱਚ ਆਏ ਹਾਂ। ਇਹੀ ਕਾਰਨ ਕਿ ਸਤਿਗੁਰਾਂ ਨੇ ਨਿਰਪੱਖ ਹੋ ਕੇ ਜੇ ਹਿੰਦੂ ਪਹਾੜੀ ਰਾਜਿਆਂ ਨੇ ਜ਼ੁਲਮ ਕੀਤਾ ਅਤੇ ਉਹਨਾਂ ਦੇ ਸ਼ੱਕੇ ਛੁਡਾ ਦਿੱਤੇ, ਜੇ ਮੁਗਲ ਹਾਕਮਾਂ ਨੇ ਅੱਤਿਆਚਾਰ ਕੀਤੇ ਅਤੇ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੇ ਵਿਰੁੱਧ ਧਰਮ ਜੰਗਾਂ ਲੜੀਆਂ, ਉਹਨਾਂ ਨੂੰ ਸ਼ਿਕਸਤ ਦਿੱਤੀ, ਜੇ ਕਿਤੇ ਸਿੱਖ ਦੇ ਜੀਵਨ ਵਿੱਚ ਵੇਖਿਆ ਕਿ ਮਸੰਦਪੁਣਾ ਆ ਗਿਆ ਔਰ ਸਤਿਗੁਰੂ ਜੀ ਨੇ ਦੁਸ਼ਟਾਂ ਦਾ ਕਬੁੱਧ ਦਾ ਨਾਸ਼ ਕਰਨ ਦੀ ਬਿਰਤੀ ਦੇ ਮੁਤਾਬਕ ਮਸੰਦ ਬਣੇ ਸਿੱਖਾਂ ਨੂੰ ਵੀ ਆਪਣੇ ਹੱਥੀਂ ਸਜਾਵਾਂ ਦੇ ਕੇ ਤਾੜਨਾ ਕੀਤੀ ਸੀ। ਇਹੀ ਕਾਰਨ ਹੈ ਕਿ ਸਤਿਗੁਰਾਂ ਦੀ ਬਹੁਪੱਖੀ ਸ਼ਖਸੀਅਤ ਨੂੰ ਵੇਖ ਕੇ ਜਿੱਥੇ ਮੁਸਲਮਾਨ ਲਿਖਾਰੀ ਅੱਲਾ ਜਾਰ ਖਾਂ ਜੋਗੀ ਨੇ ਕਿਹਾ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਹੋ ਗੋਬਿੰਦ ਕੀ ਵੋ ਕੰਮ ਹੈ, ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਵਸਬ ਲਿਖੂੰ ਕਹਾਂ ਤਾਬੇ ਰਕਮ ਹੈ, ਏਕ ਆਂਖ ਸੇ ਕਿਆ ਬੁਲਬੁਲਾ ਕੁੱਲ ਬਹਿਰ ਕੋ ਦੇਖੇ, ਲਹਿਰ ਕੋ ਮੰਝਧਾਰ ਕੋ ਸਾਹਿਲ ਕੋ ਮੰਝਧਾਰ ਕੋ ਜਾਂ ਲਹਿਰ ਕੋ ਦੇਖੇ, ਜਿਵੇਂ ਇੱਕ ਬੁਲਬੁਲਾ ਸਮੁੰਦਰ ਦੀ ਡੂੰਘਾਈ ਬਾਰੇ ਕੀ ਜਾਣ ਸਕਦਾ। ਬਿਲਕੁਲ ਜੀਵ ਦੀ ਇਹ ਹਸਤੀ ਹੈ ਕਿ ਇੱਕ ਬੁਲਬੁਲਾ ਹੋ ਕੇ ਉਹ ਸਾਗਰ ਰੂਪੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਹੁਪੱਖੀ ਸ਼ਖਸੀਅਤ ਬਾਰੇ ਕੀ ਕਹਿ ਸਕਦਾ। ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਜ਼ਿਕਰ ਕੀਤਾ ਕਿ ਜੇ ਕਿਤੇ ਇਸ ਵਿਖੜੇ ਭਿਆਨਕ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਵੇਕਪੂਰਵਕ ਢੰਗ ਨਾਲ ਮਨੁੱਖਤਾ ਦੀ ਯੋਗ ਅਗਵਾਈ ਨਾ ਕਰਦੇ ਅਤੇ ਸੱਚਮੁੱਚ ਔਰੰਗਜ਼ੇਬ ਜਿਹਦੇ ਬਾਰੇ ਪ੍ਰਚਲਿਤ ਹੈ ਕਿ ਉਹਨੇ ਰਾਜ ਤਖਤ 'ਤੇ ਬੈਠਣ ਲਈ ਆਪਣੇ ਸਕੇ ਪਿਤਾ ਨੂੰ ਕੈਦ ਕੀਤਾ, ਸਕੇ ਭਰਾਵਾਂ ਦਾ ਕਤਲ ਕਰਕੇ ਖੂਨ ਦਾ ਟਿੱਕਾ ਲਾ ਕੇ ਉਹ ਤਖਤ ਨਸ਼ੀਨ ਹੁੰਦਾ। ਜਿਸ ਔਰੰਗਜ਼ੇਬ ਦੇ ਸਮੇਂ ਇਹ ਪ੍ਰਚਲਿਤ ਹੈ ਕਿ ਉਹਨੇ ਬਹੁਤ ਸਾਰੇ ਜਿਹੜੇ ਹਿੰਦੂ ਮੰਦਰ ਸਨ ਉਹਨਾਂ ਨੂੰ ਢਾ ਕੇ, ਬੁੱਤ ਤੋੜ ਕੇ, ਉਹਨਾਂ ਦੇ ਪਾਏਦਾਨ ਬਣਾਏ ਮਸੀਤਾਂ ਦੇ ਬਾਹਰ ਬਾਰ, ਬਹੁਤ ਸਾਰੇ ਗੈਰ ਮੁਸਲਮਾਨਾਂ ਨੂੰ ਕਤਲ ਕਰਕੇ ਉਹਨਾਂ ਦੇ ਖੂਨ ਵਿੱਚ ਬੁੱਤਾਂ ਦਾ ਇਸ਼ਨਾਨ ਕਰਵਾਇਆ, ਸਵਾ ਸਵਾ ਮਣ ਜਨੇਊ ਉਤਾਰ ਕੇ ਰਾਤ ਦੀ ਰੋਟੀ ਖਾਣੀ, ਇਹ ਪ੍ਰਚਲਿਤ ਕਹਾਵਤ ਹੈ। ਜੇ ਕਿਤੇ ਇਸ ਵਿਖੜੇ ਭਿਆਨਕ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣਾ ਸਰਬੰਸ ਕੁਰਬਾਨ ਨਾ ਕਰਵਾਉਂਦੇ ਤਾਂ ਸੱਚਮੁੱਚ ਹਿੰਦੁਸਤਾਨ ਦੀ ਅੱਜ ਤਵਾਰੀਖ ਹੀ ਕੁਝ ਹੋਰ ਹੋਣੀ ਸੀ। ਇੱਥੇ ਬਹੁਤੇ ਧਰਮਾਂ ਦੀ ਗੱਲ ਨਾ ਹੁੰਦੀ, ਕੇਵਲ ਇੱਕ ਹੀ ਧਰਮ ਦਾ ਬੋਲਬਾਲਾ ਹੁੰਦਾ। ਵੇਦ ਪੁਰਾਣਾਂ ਦੀ ਜਗ੍ਹਾ ਕੇਵਲ ਕੁਰਾਨ ਸ਼ਰੀਫ ਦੀ ਹੀ ਗੱਲ ਚੱਲਦੀ, ਮੰਦਰ ਗੁਰਦੁਆਰਿਆਂ ਦੀ ਜਗ੍ਹਾ ਕੇਵਲ ਮਸਜਿਦਾਂ ਹੀ ਨਜ਼ਰ ਆਉਂਦੀਆਂ, ਰਾਮ ਸ਼ਾਮ ਜਾਂ ਸਿੰਘ ਦੀ ਜਗ੍ਹਾ ਕੇਵਲ ਖਾਨ ਮੁਹੰਮਦ ਦੀ ਨਾਮ ਪ੍ਰਚਲਿਤ ਹੋ ਜਾਂਦੇ। ਮਹਾਂਕਵੀ ਭਾਈ ਸੰਤੋਖ ਸਿੰਘ ਦਾ ਬੜਾ ਸੋਹਣਾ ਇੱਕ ਬਚਨ ਹੈ ਕਿ ਛਾਏ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ ਵਰਨ ਗ੍ਰਕ ਜਾਤੇ ਸਹਿਤ ਵਿਦਾਨ ਕੀ, ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘਾ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਸਾਈਂ ਬੁੱਲੇ ਸ਼ਾਹ ਨੇ ਵੀ ਬੜਾ ਸੋਹਣਾ ਫਰਮਾਇਆ ਵੀ ਨਾ ਕਹੂੰ ਅਬ ਕੀ ਨਾ ਕਹੂੰ ਕਬ ਕੀ, ਮੈਂ ਤੋ ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਮੇਰੇ ਸਤਿਗੁਰੂ ਜੀ ਨੇ ਜਗਤ ਵਿੱਚ ਆਉਣ ਦਾ ਜਿੱਥੇ ਆਪਣਾ ਪ੍ਰਮੁੱਖ ਕਾਰਨ ਦੱਸਿਆ ਕਿ ਜਿਹੜਾ ਧਰਮ ਗੁਰੂ ਨਾਨਕ ਜੀ ਨੇ ਚਲਾਇਆ, ਇੱਕੋ ਧਰਮ ਦ੍ਰਿੜੈ ਸੱਚ ਕੋਈ, ਉਸ ਧਰਮ ਨੂੰ ਭਾਵੇਂ ਖਤਮ ਕਰਨ ਲਈ ਕਦੇ ਬਾਬਰ ਦੀ ਹਵਾ ਲਾਤ, ਕਦੇ ਜਹਾਂਗੀਰ ਦੀ ਤੱਤੀ ਤਵੀ, ਅਤੇ ਹੁਣ ਔਰੰਗਜ਼ੇਬ ਦਾ ਚਾਂਦਨੀ ਚੌਂਕ ਆਇਆ, ਭਾਵੇਂ ਕਿ ਇਸ ਸੱਚ ਧਰਮ ਨਾਲ ਟਕਰਾਉਣ ਲਈ ਆਦਿ ਕਾਲ ਤੋਂ ਹੀ ਕੂੜ ਨੇ ਬੜੇ ਯਤਨ ਕੀਤੇ ਨੇ, ਪਰ ਮੇਰੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਪਟਨਾ ਸਾਹਿਬ ਦੀ ਧਰਤੀ 'ਤੇ ਜਿਹੜੇ ਬਾਲ ਕੌਤਕ ਕੀਤੇ, ਉਹਨਾਂ ਰਾਹੀਂ ਵੀ ਧਰਮ ਹੀ ਮਨੁੱਖਤਾ ਨੂੰ ਸਿਖਾਇਆ। ਆਮ ਕਰਕੇ ਸੰਸਾਰ ਦਾ ਮਨੁੱਖ ਧਰਮ ਨੂੰ ਵੀ ਖੇਡ ਸਮਝ ਲੈਂਦਾ। ਇਹੀ ਕਾਰਨ ਕਿ ਪਾਵਨ ਬਾਣੀ ਦੇ ਵਿੱਚ ਨਿਰਣਾ ਦਿੱਤਾ ਗਿਆ ਕਿ ਜਦੋਂ ਕੋਈ ਧਰਮ ਦੇ ਹੇਠ ਕਈ ਤਰ੍ਹਾਂ ਦੇ ਭੇਖ, ਕਈ ਤਰ੍ਹਾਂ ਦੇ ਪਖੰਡ ਕਰਮ ਕਾਂਡ ਕਰੇ, ਸਮਝ ਲਵੋ ਕਿ ਉਸ ਮਨੁੱਖ ਨੇ ਪਰਮੇਸ਼ਰ ਨੂੰ ਇੱਕ ਖਿਡੌਣਾ ਹੀ ਸਮਝ ਲਿਆ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ। ਪਰ ਸਤਿਗੁਰੂ ਜੀ ਨੇ ਆਪਣੇ ਬਾਲ ਕੌਤਕਾਂ ਰਾਹੀਂ, ਬਾਲ ਖੇਡਾਂ ਰਾਹੀਂ ਵੀ ਮਨੁੱਖਤਾ ਨੂੰ ਧਰਮ ਹੀ ਸਿਖਾਇਆ ਹੈ। ਧਰਮ ਕੀ ਹੈ ਕਿ ਇਸ ਗੱਲ ਦੀ ਸੋਝੀ ਆ ਸਕੇ ਕਿ ਪ੍ਰਭੂ ਸਰਬ ਵਿਆਪਕ ਹੈ, ਉਹ ਜਨਮ ਮਰਨ ਤੋਂ ਰਹਿਤ ਹੈ, ਉਹ ਸਾਰੀਆਂ ਦਿਸ਼ਾਵਾਂ ਦੇ ਵਿੱਚ ਹਰ ਸਮੇਂ ਰਮਿਆ ਹੋਇਆ। ਇਹੀ ਕਾਰਨ ਕਿ ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਅਤੇ ਪੰਜਾਬ ਦੀ ਧਰਤੀ 'ਤੇ ਰਹਿਣ ਵਾਲਾ ਪੀਰ ਭੀਖਣ ਸ਼ਾਹ, ਉਹਨੇ ਪੱਛਮ ਦੀ ਜਗ੍ਹਾ ਜਦੋਂ ਪੂਰਬ ਵਾਲੇ ਪਾਸੇ ਸਿਜਦਾ ਕੀਤਾ ਅਤੇ ਸਾਥੀ ਮੁਰੀਦ ਕਹਿਣ ਲੱਗੇ ਕਿ ਹਰ ਰੋਜ਼ ਤੁਸੀਂ ਮੁਸਲਮਾਨੀ ਸੱਭਿਅਤਾ ਦੇ ਮੁਤਾਬਕ ਜੋ ਅਕੀਦਾ ਹੈ ਕਿ ਖੁਦਾ ਪੱਛਮ ਵਿੱਚ ਰਹਿੰਦਾ, ਇਸ ਪਾਸੇ ਨੂੰ ਸੀਸ ਨਵਾਉਂਦੇ ਹੋ, ਪਰ ਅੱਜ ਤੁਸਾਂ ਨੇ ਇਸ ਤੋਂ ਬਿਲਕੁਲ ਉਲਟ ਪੂਰਬ ਵਾਲੇ ਪਾਸੇ ਸਿਜਦਾ ਕਿਉਂ ਕੀਤਾ? ਤਾਂ ਉਸ ਵੇਲੇ ਪੀਰ ਭੀਖਣ ਸ਼ਾਹ ਨੇ ਕਿਹਾ ਸੀ ਵੀ ਮੈਨੂੰ ਇੰਜ ਅਨੁਭਵ ਹੋ ਰਿਹਾ ਕਿ ਅੱਜ ਅੱਲਾਹ ਦਾ ਨੂਰ ਪੂਰਬ ਵਾਲੇ ਪਾਸੇ ਪ੍ਰਗਟ ਹੋਇਆ, ਜਿਨ੍ਹਾਂ ਨੇ ਇਹ ਉਪਦੇਸ਼ ਦੇਣਾ ਕਿ ਪ੍ਰਭੂ ਕੇਵਲ ਪੱਛਮ ਵਿੱਚ ਨਹੀਂ ਜਾਂ ਦੱਖਣ ਵਿੱਚ ਨਹੀਂ, ਉਹ ਤਾਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਵਿਆਪਕ ਹੈ। ਮੁਰੀਦ ਕਹਿਣ ਲੱਗੇ ਵੀ ਇਸ ਤਰ੍ਹਾਂ ਸਾਨੂੰ ਵਿਸ਼ਵਾਸ ਨਹੀਂ ਆਵੇਗਾ, ਤੁਸੀਂ ਪੂਰਬ ਵਾਲੇ ਪਾਸੇ ਜਿੱਥੇ ਉਹ ਅੱਲਾਹ ਦਾ ਨੂਰ ਪ੍ਰਗਟ ਹੋਇਆ ਉੱਥੇ ਪਹੁੰਚ ਕੇ ਸਾਨੂੰ ਦਰਸ਼ਨ ਵੀ ਕਰਾਓ, ਅਤੇ ਨਾਲੇ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਸੱਚਮੁੱਚ ਉਹ ਇਸ ਤਰ੍ਹਾਂ ਦਾ ਹੀ ਉਪਦੇਸ਼ ਬਖਸ਼ ਕਰਨ ਵਾਸਤੇ ਆਏ ਨੇ। ਲੰਮਾ ਪੈਂਡਾ ਤੈਅ ਕਰਕੇ ਪੀਰ ਭੀਖਣ ਸ਼ਾਹ ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਅਤੇ ਉਹਨਾਂ ਨੇ ਜਾ ਕੇ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਰਾਬਤਾ ਕਾਇਮ ਕੀਤਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੁਰਮਤ ਪ੍ਰਚਾਰ ਕਰਨ ਲਈ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਸਨ, ਮਾਤਾ ਗੁਜਰ ਕੌਰ ਜੀ, ਮਾਮਾ ਕਿਰਪਾਲ ਚੰਦ ਜੀ ਉਹਨਾਂ ਦੇ ਨਾਲ ਸਨ। ਸਤਿਗੁਰੂ ਜੀ ਜਿੱਥੇ ਤਿਆਗ ਅਤੇ ਵੈਰਾਗ ਅਨੁਰਾਗ ਦੇ ਮੁਜੱਸਮੇ ਨੇ, ਉੱਥੇ ਉਹਨਾਂ ਦਾ ਤਿਆਗ ਇਸ ਤਰ੍ਹਾਂ ਦਾ ਨਹੀਂ ਵੀ ਬੱਚਿਆਂ ਪ੍ਰਤੀ, ਪਰਿਵਾਰ ਪ੍ਰਤੀ ਆਪਾਂ ਬਿਲਕੁਲ ਅਵੇਸਲੇ ਹੋ ਜਾਈਏ। ਉਹਨਾਂ ਨੇ ਪਟਨਾ ਸਾਹਿਬ ਦੀ ਧਰਤੀ 'ਤੇ ਯੋਗ ਪ੍ਰਬੰਧ ਕਰਵਾਇਆ, ਅਨੇਕਾਂ ਦਾਸ ਦਾਸੀਆਂ ਅਤੇ ਗੁਰਸਿੱਖਾਂ ਨੂੰ ਤਗੀਦ ਕੀਤੀ ਕਿ ਬਾਲਕ ਨੇ ਇੱਥੇ ਜਨਮ ਲੈ ਕੇ ਪ੍ਰਕਾਸ਼ ਧਾਰਨ ਕਰਕੇ ਪ੍ਰਗਟ ਹੋਣਾ, ਤੁਸੀਂ ਹਰ ਪ੍ਰਕਾਰ ਮਾਤਾ ਜੀ ਦਾ ਅਤੇ ਬਾਲਕ ਦਾ ਪੂਰਾ ਖਿਆਲ ਰੱਖਣਾ। ਔਰ ਪਟਨਾ ਸਾਹਿਬ ਦੀ ਧਰਤੀ 'ਤੇ ਜਦੋਂ ਮਾਮਾ ਕਿਰਪਾਲ ਚੰਦ ਜੀ ਦੇ ਕੋਲ ਪਹੁੰਚੇ ਪੀਰ ਭੀਖਣ ਸ਼ਾਹ, ਅਤੇ ਮਾਮਾ ਕਿਰਪਾਲ ਚੰਦ ਜੀ ਨੇ ਇਹ ਕਿਹਾ ਕਿ ਮਾਲਕ ਨੇ ਦਾਤ ਬਖਸ਼ਿਸ਼ ਕੀਤੀ ਹੈ, ਤੁਸੀਂ ਚੱਲ ਕੇ ਆਏ ਹੋ, ਜੋ ਵੀ ਅੱਜ ਮੂੰਹੋਂ ਮੰਗੋਗੇ ਉਹ ਤੁਹਾਨੂੰ ਦਿੱਤਾ ਜਾਵੇਗਾ, ਕਿੰਨਾ ਕੁ ਧਨ ਚਾਹੀਦਾ, ਕਿੰਨਾ ਕੁ ਸੋਨਾ ਚਾਂਦੀ ਜਾਂ ਵਸਤਰ, ਤੁਸੀਂ ਆਪਣੀ ਵਿੱਤ ਦੇ ਮੁਤਾਬਕ ਜੋ ਕੁਝ ਮੰਗੋ ਅਸੀਂ ਖੁਸ਼ ਹਾਂ, ਅੱਜ ਜ਼ਰੂਰ ਤੁਹਾਨੂੰ ਦੇ ਕੇ ਨਵਾਜਾਂਗੇ। ਪਰ ਵੇਖੋ ਪੀਰ ਭੀਖਣ ਸ਼ਾਹ ਦੀ ਬਿਰਤੀ, ਕਹਿਣ ਲੱਗੇ ਸੱਚਮੁੱਚੀ ਜੇ ਅੱਜ ਮੂੰਹੋਂ ਮੰਗੀ ਮੁਰਾਦ ਤੁਸੀਂ ਮੈਨੂੰ ਦਿਓਗੇ ਤਾਂ ਮੇਰੀ ਇੱਕੋ ਹੀ ਜਾਚਨਾ कि मैनू सोना चांदी धन पदार्थ ये कुछ नहीं चाहिदा, बस जो अज अल्लाह दा नूर इस धरती ते प्रगट होया कृपा करके मैनू उस नूर दे दर्शन करवा दिओ। इहदे तो आपां सिख्या लईए कि जदों गुरु घर आउने आ केवल दुध पुत मंगण तक ही सीमित ना रहा करिए, इत्थे आ के मंगिया करिए, बहुत जन्म बिछरे थे माधो ए जन्म तुम्हारे लेखे, इत्थे आ के मंगिया करिए प्रभ जीओ दियो दर्शन आपना जित ढाडी तृपतावै। ते जे प्रभु दे दर्शन मंग लवांगे ते सचमुच सब कुछ मिल जाएगा, जीवन मनोरथ सफल हो जाएंगे। जिस वेले मामा कृपाल चंद जी ने सुनिया कि पीर भीखन शाह जी दर्शन करना चाहते ने बाल गोबिंद राय जी दे, उन्होंने आग्या दिती ते सचमुच जदों जाके दो कुजियां बाल गोबिंद राय जी दे अगे रखियां, एक विच दुध ते दूसरे विच पानी। सब तो पहला बालक गोबिंद राय ने दोवां कुजियां ते हाथ रख के ये स्पष्ट किया कि मैं हिंदू ते मुसलमान भाव सब दा सांझा हाँ। फिर अपने चरणा नाल ठुड्डा मार के दोवां ही कुजियां नूं रोड़ दिता कि मैं धर्म नूं संप्रदायक कैद विच्चों बाहर कढ़न वास्ते आया हाँ। पीर भीखन शाह ते मरीद जिवें जिवें एकागर होए उन्हां नूं इंज लगा कि जिवें समुचे ब्रह्मंड विच्चों ये आवाज़ आ रही है कि काहू लै पाहन पूज धरियो सिर, काहू लै लिंग गरे लटकायो, काहू लख्यो हर अवाची दिशा मैं, काहू पछा को सीस नवायो, को बतान को पूजत है पश, को मृतान को पूजन धायो, कूर किरिया उर्जो सब ही जग, श्री भगवान को भेद न पायो। साहब ने अपने उपदेश विच स्पष्ट किया कि आस्तिकता का भाव ये नहीं कि असी अल्प शक्तियां की पूजा करन लग पईए, असी करते नालों टुट के कीते नाल जुड़ जाइए। आस्तिकता का भाव ये नहीं कि असी दाता छड़ के दाता नाल जुड़ जाइए, असी सिरजनहारे नूं त्याग के उहदी रचना नाल जुड़ जाइए। साहब ने स्पष्ट किया कि आस्तिकता का भाव है जागत जोत जपै निसबासुर, एक बिना मन नैक न आनै। उन्हां दे बचन ने बिन करतार ना किरतम मानो, आद अजोन अजय अबनाशी ते परमेशर जानो। उन्हां ने स्पष्ट किया प्राणी परम पुरख पग लागो, ध्यान तरो तिह को मन मैं, जिंको अमतोज सभै जग छायो। साहब जी दे बचन असी पढ़ते हाँ, जेड़े 33 सवैये ने 20 कवित ने, उन्हां वे सतगुरु जी ने अल्प शक्तियां बारे स्पष्ट किया है कि क्यों कहो कृष्ण कृपा निध है, किह काज ते बद्धक बाण लगायो, और कुलीन उदारत जो कें ते अपनी कुल नास करायो, आद अजोन कहाए कहो किम देवक कै जठरंतर आयो, तात न मात कहें जेको तेह क्यों बास देवंग बाप कहायो। कि प्रभु ता सचमुच ना तातै ना मातै ना जातै ना पातै ना पुत्रै ना पुत्रै ना सत्रै ना मित्रै, ओ ता देश और ना भेह जाकर, रूप रेख ना राग, जत्तर तत्तर दिशा विशा होए फैलियो अनुराग, ओ ता प्रेम रूप हो के सारे संसार अंदर व्यापक है, उन्हों केवल दक्षण या पश्चिम विच थाप लैना बड़ी वड्डी भुल होवेगी। साहब जी दे बचन ने कई बार मनुख उस सर्वशक्तिमान नालों टुट के अल्प शक्तियां नाल जुड़ जांदा है। मनुख ने जतन किया कि जे किसी का निवास पानी विच वेख्या उन्हों नारायण कह के पूजना शुरू कर दिता, जे किते देखिया कि कोई गोपियां का मालक है तो उन्हों ग्वालियां दा मालक होण दे नाते गोपी नाते गोपाल कह के पूजना शुरू कर दिता। मनुख ने परिपूर्ण परमात्मा की पूजा तो हट के ये वेख्या कि जिहड़ा थां थां ते वासनावां लैण वाला वो माधव है, जां इंज कह लईए किसे एक दैंत नूं राक्षस नूं मारन वाला प्रभु है। पर मेरे सतगुरां ने स्पष्ट किया नहीं, जिहड़ा प्रभु सारे संसार रूपी पाणी विच रहिंदा है वह नारायण है, ਜਿਹੜਾ ਸਾਰੇ ਜੀਵਾਂ ਰੂਪੀ ਗੋਪੀਆਂ ਦਾ ਮਾਲਕ ਹੈ, ਮਾਨੋ ਜੀਵ ਰੂਪੀ ਗਊਆਂ ਦੀ ਸਾਰ ਲੈਣ ਵਾਲਾ, ਉਹ ਗਵਾਲਾ ਸੱਚਮੁੱਚ ਗੋਪਾਲ ਹੈ ਸਾਡਾ। ਸਤਿਗੁਰੂ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਜਿਹਦੇ ਹੁਕਮ ਵਿੱਚ ਜਮਦੂਤ ਪਤਾ ਨਹੀਂ ਕਿੰਨੇ ਕੁ ਰਾਕਸ਼ਸਾਂ ਨੂੰ ਸੰਘਾਰਨ ਵਾਲਾ ਹੈ। ਇਸ ਕਰਕੇ ਭਾਈ, ਜੇ ਇਹਨਾਂ ਗੁਣਾਂ ਕਰਕੇ ਤੁਸੀਂ ਜੁੜਨਾ ਤਾਂ ਫਿਰ ਪਰਿਪੂਰਨ ਪਰਮਾਤਮਾ ਨਾਲ ਜੁੜੋ। ਸਾਹਿਬ ਜੀ ਦੇ ਬਚਨ ਨੇ, ਨਾਰਾਇਣ ਕਸ਼ ਮਸ਼ ਤਿੰਦੂਆ ਕਹਿਤ ਸਭ, ਕੌਲ ਨਾਭ ਕੌਲ ਜੇ ਤਾਲ ਮੈਂ ਰਹਿਤ ਹੈ, ਗੋਪੀਨਾਥ ਗੁਜਰ ਗੋਪਾਲ ਸਭੈ ਧੇਨ ਝਾਰੀ। ਉਹਨਾਂ ਨੇ ਸਪਸ਼ਟ ਕੀਤਾ ਕਿ ਵੇਖੋ, ਰਿਖੀਕੇਸ਼ ਨਾਮ ਕੇ ਮਹੰਤ ਲਈਅਤ ਹੈ, ਮਾਧਵ ਭਵਰ ਓ ਅਟੇਰੂ ਕੋ ਕਨ੍ਹਈਆ ਨਾਮ, ਕੰਸ ਕੋ ਬਧਈਆ ਜਮਦੂਤ ਕਹਿਤ ਹੈ, ਮੂੜ ਰੂੜ ਪੀਟਤ ਨਾ ਗੂੜਤਾ ਕੋ ਭੇਦ ਪਾਵੈ, ਪੂਜਤ ਨਾ ਤਾਹੇ ਜਾਂ ਕੇ ਰਾਖੇ ਰਈਅਤ ਹੈ। ਮਨੁੱਖ ਮੂਰਖ ਬਿਰਤੀ ਦਾ ਧਾਰਨੀ ਹੋ ਕੇ ਰੂੜੀਵਾਦੀ ਪੂਜਾ ਵਿੱਚ ਲੱਗਾ ਰਹਿੰਦਾ, ਉਹਦੀ ਪੂਜਾ ਨਹੀਂ ਕਰਦਾ ਜਿਹੜਾ ਸਦਾ ਸਾਡੀ ਰਾਖੀ ਕਰਨ ਵਾਲਾ ਹੈ। ਕਾਹੇ ਕੋ ਪੂਜਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀਂ, ਤਾਂ ਹੀ ਕੋ ਪੂਜ ਪ੍ਰਭੂ ਕਰਕੇ ਜੇ ਪੂਜਤ ਹੀ ਅੱਗ ਓਗ ਮਟਾਹੀ, ਆਦ ਬਿਆਦ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛੁੱਟ ਜਾਹੀ, ਤਾਂ ਹੀ ਕੋ ਧਿਆਨ ਪਰਮਾਨ ਸਦਾ ਜੇ ਫੋਕਟ ਧਰਮ ਕਰੇ ਫਲ ਨਾਹੀਂ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਕਿ ਜੇ ਰੱਬ ਦੀ ਪੂਜਾ ਕਰੇਗਾ ਤਾਂ ਫਲ ਝੋਲੀ ਵਿੱਚ ਪਵੇਗਾ, ਮਨੋਰਥ ਸਿਰੇ ਚੜੇਗਾ, ਅਤੇ ਜੇ ਤੂੰ ਆ ਫੋਕਟ ਧਰਮ ਕਰਦਾ ਰਿਹਾ ਤਾਂ ਸਾਹਿਬ ਕਹਿੰਦੇ ਤੈਨੂੰ ਕੋਈ ਫਲ ਨਹੀਂ, ਉਹ ਮਿਲਣਾ ਬਿਲਕੁਲ ਸੱਚ ਹੈ। ਜੇ ਦੁੱਧ ਦਹੀਂ ਨੂੰ ਰਿੜਕੇਗਾ ਤਾਂ ਮੱਖਣ ਮਿਲੇਗਾ, ਪਾਣੀ ਵਿੱਚ ਮਧਾਣੀ ਪਾ ਕੇ ਬੈਠ ਗਿਆ ਤਾਂ ਕੀ ਮਿਲਣਾ। ਬਿਲਕੁਲ ਸਤਿਗੁਰਾਂ ਨੇ ਦ੍ਰਿੜ ਕਰਾਇਆ ਕਿ ਇੱਕ ਜਾਗਤ ਜੋਤ ਦੀ ਆਰਾਧਨਾ ਕਰਨੀ ਹੈ, ਅਤੇ ਫਿਰ ਉਹ ਜਾਗਤ ਜੋਤ ਦਾ ਸੰਕਲਪ ਵੀ ਚੱਕਰ ਚਿਹਨ ਅਤੇ ਵਰਨ ਜਾਤ ਤੋਂ ਉੱਪਰ ਕੀਤਾ। ਉਹਦੀ ਪ੍ਰਾਪਤੀ ਵੀ ਕੋਈ ਕਰਮ ਕਾਂਡ ਨਹੀਂ, ਬਲਕਿ ਪ੍ਰੇਮ ਸਹਿਤ ਕੀਤਾ ਹੋਇਆ ਸਿਮਰਨ ਦੱਸਿਆ ਕਿ ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਆਪਾਂ ਕਈ ਵਾਰ ਕਹਿੰਦੇ ਹਾਂ ਕਿ ਜੀ ਅੱਖਾਂ ਮੀਟਣੀਆਂ ਮਾੜੀਆਂ ਨੇ, ਕਿ ਬਗਲ ਸਮਾਧੀ ਲਾਉਣੀ ਮਾੜੀ ਹੈ। ਬਿਲਕੁਲ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਕਿ ਕਹਾਂ ਭਇਓ ਜੋ ਦੋਉ ਲੋਚਨ, ਮੂੰਦ ਕੈ ਬੈਠ ਰਹੋ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਸਾਹਿਬ ਕਹਿਣ ਲੱਗੇ ਸੱਚ ਤਾਂ ਇਹ ਕਿ ਜਿਹਨੇ ਪ੍ਰੇਮ ਸਹਿਤ ਮਾਲਕ ਦਾ ਸਿਮਰਨ ਕੀਤਾ ਉਹਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਨਾ ਕਿ ਕਿਸੇ ਕਰਮ ਕਾਂਡ ਰਾਹੀਂ, ਜਾਂ ਮਨੁੱਖ ਕੋਈ ਧਰਮ ਤੋਂ ਦੂਰ ਹੋ ਕੇ ਕਵੇ ਕਿ ਮੈਂ ਸਾਧਨਾ ਕਰਾਂ। ਇਸ ਤਰ੍ਹਾਂ ਦਾ ਅਨੁਭਵ ਹੋਇਆ ਪੀਰ ਭੀਖਣ ਸ਼ਾਹ ਨੂੰ ਅਤੇ ਉਹਨਾਂ ਦੇ ਮਰੀਦਾਂ ਨੂੰ ਜਦੋਂ ਉਹਨਾਂ ਨੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ। ਮੇਰੇ ਸਤਿਗੁਰਾਂ ਨੇ ਜਿੱਥੇ ਪੀਰ ਭੀਖਣ ਸ਼ਾਹ ਵਰਗੇ ਸੱਚੇ ਮੁਸਲਮਾਨ ਨੂੰ ਧਰਮ ਦ੍ਰਿੜ ਕਰਾਇਆ, ਉੱਥੇ ਬਹੁਤ ਲੰਮੇ ਸਮੇਂ ਤੋਂ ਗੰਗਾ ਦੇ ਕਿਨਾਰੇ ਬੈਠ ਕੇ ਆਰਾਧਨਾ ਕਰਨ ਵਾਲਾ ਪੰਡਿਤ ਸ਼ਿਵ ਦੱਤ ਇੱਕੋ ਰੱਟ ਲਾਈ ਸੀ ਕਿ ਮੈਂ ਰਾਮ ਦੇ ਦਰਸ਼ਨ ਕਰਨੇ ਨੇ, ਪਰ ਅਜੇ ਤੱਕ ਦਰਸ਼ਨ ਹੋਏ ਨਹੀਂ ਸਨ। ਪਰ ਅੱਜ ਬਾਲਕ ਗੋਬਿੰਦ ਰਾਏ ਨੇ ਪੰਡਿਤ ਸ਼ਿਵ ਦੱਤ ਨੂੰ ਵੀ ਪ੍ਰੇਰਨਾ ਕੀਤੀ ਕਿ ਜੇ ਕਿਤੇ ਇੰਨੀ ਲੰਮੀ ਸਾਧਨਾ ਸਰਬ ਵਿਆਪੀ ਰਾਮ ਪਰਮੇਸ਼ਰ ਬਾਰੇ ਕਰੇ ਅਤੇ ਸੱਚਮੁੱਚ ਤੈਨੂੰ ਦਰਸ਼ਨ ਵੀ ਹੋਣਗੇ ਅਤੇ ਤੈਨੂੰ ਇਸ ਗੱਲ ਦੀ ਸਮਝ ਵੀ ਆ ਜਾਵੇਗੀ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਔਰ ਵਿਸ਼ਨ ਕੇਤੇ ਵੇਦ ਔ ਪੁਰਾਨ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਤਏ ਹੈ, ਮੋਨ ਦੀ ਮਦਾਰ ਕੇਤੇ ਅਸ਼ਵਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈ, ਪੀਰ ਔ ਪੈਕਾਂਬਰ ਕੇਤੇ ਗਨੇ ਨਾ ਪਰਤ ਏਤੇ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲੇ ਹੈ। ਪੰਡਿਤ ਸ਼ਿਵ ਦੱਤ ਫਿਰ ਸਮਝ ਆ ਜਾਵੇਗੀ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਫਿਰ ਸਮਝ ਆਵੇਗੀ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾਰ ਤਿਸ ਹੀ ਕੋ ਹਮਾਰੀ, ਸਕਲ ਪਰਜਾ ਜਿਨ ਆਪ ਸਵਾਰੀ। ਪੰਡਿਤ ਸ਼ਿਵ ਦਾਤੇ ਕਿਰਪਾ ਕਰਕੇ ਸਮਝਾਇਆ ਕਿ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਸਾਹਿਬ ਦੇ ਬਚਨ ਨੇ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਆਪਾਂ ਕਿਹੜੇ ਕਿਹੜੇ ਦਰ ਦਾ ਨਾਂ ਲਵਾਂਗੇ ਵੀ ਆਹ ਵੀ ਦਰ ਛੱਡਣਾ, ਆਹ ਵੀ ਛੱਡਣਾ, ਇੱਕ ਅਕਾਲ ਪੁਰਖ ਨਾਲ ਜੁੜਨਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਕਿ ਮੈਂ ਸਾਰੇ ਦਰ ਛੱਡ ਕੇ ਹੇ ਮਾਲਕ ਕੇਵਲ ਇੱਕ ਤੁਹਾਡੇ ਦਰ ਨਾਲ ਜੁੜਿਆ ਹਾਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਆਮ ਕਰਕੇ ਜਦੋਂ ਚਲੰਤ ਪਾਠ ਕੀਤਾ ਜਾਂਦਾ ਤਾਂ ਗਹਿਓ ਨੂੰ ਗਯੋ ਪੜਿਆ ਜਾਂਦਾ ਈੜੀ ਨਾਲ। ਗਯੋ ਦਾ ਅਰਥ ਹੁੰਦਾ ਜਾਣਾ, ਗੱਗਾ ਈੜੀ ਨੂੰ ਸਿਹਾਰੀ ਅਤੇ ਊੜੇ ਨੂੰ ਹੋੜਾ ਗਯੋ, ਪਰ ਇੱਥੇ ਹਾਹੇ ਨੂੰ ਸਿਹਾਰੀ ਹੈ ਗਹਿਓ। ਗਹਿਓ ਦਾ ਅਰਥ ਹੁੰਦਾ ਪਕੜਨਾ, ਪਾਏ ਗਹੇ ਜਬ ਤੇ ਤੁਮਰੇ। ਅਤੇ ਜੇ ਧਿਆਨ ਨਾ ਦਿੱਤਾ ਪਾਏ ਗਏ ਜਬ ਤੇ ਤੁਮਰੇ ਪੜ੍ਹ ਦਿੱਤਾ ਤਾਂ ਉਹ ਅਨਰਥ ਹੋ ਜਾਵੇਗਾ। ਪਾਏ ਦਾ ਅਰਥ ਹੈ ਪੈਰ ਚਰਨ, ਗਹੇ ਦਾ ਅਰਥ ਹੈ ਜਦੋਂ ਦੇ ਪਕੜੇ ਨੇ। ਪਾਏ ਗਹੇ ਜਬ ਤੇ ਤੁਮਰੇ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਗੁਰੂ ਗੋਬਿੰਦ ਸਿੰਘ ਜੀ ਕਿਹਦੇ ਦਾਸ ਨੇ? ਅਕਾਲ ਪੁਰਖ ਵਾਹਿਗੁਰੂ ਦੇ ਦਾਸ ਨੇ। ਜਿਵੇਂ ਗੁਰੂ ਨਾਨਕ ਜੀ ਨੇ ਸਪਸ਼ਟ ਕੀਤਾ ਕਿ ਤੂੰ ਸਦਾ ਸਲਾਮਤ ਨਿਰੰਕਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ। ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਆਪ ਨੂੰ ਇੱਕ ਅਕਾਲ ਪੁਰਖ ਦਾ ਦਾਸ ਦੱਸਦੇ ਨੇ। ਸਤਿਗੁਰਾਂ ਨੇ ਜਿੱਥੇ ਪੰਡਿਤ ਸ਼ਿਵਦਾਤੇ ਕਿਰਪਾ ਕੀਤੀ ਉੱਥੇ ਇੱਕ ਰਾਜੇ ਅਤੇ ਰਾਣੀ ਨੂੰ ਵੀ ਨਵਾਜਿਆ। ਵੇਖੋ, ਧਰਮ ਕੋਈ ਵੀ ਗ੍ਰਹਿਣ ਕਰ ਸਕਦਾ ਜੇ ਜਗਿਆਸੂ ਬਣ ਕੇ ਆਵੇ। ਇੱਕ ਮੁਸਲਮਾਨ 'ਤੇ ਵੀ ਕਿਰਪਾ, ਇੱਕ ਹਿੰਦੂ ਪੰਡਿਤ 'ਤੇ ਵੀ ਕਿਰਪਾ, ਅਤੇ ਇੱਕ ਰਾਜੇ 'ਤੇ ਵੀ ਕਿਰਪਾ ਕੀਤੀ। ਰਾਜਾ ਫਤਿਹ ਚੰਦ, ਉਹਦੀ ਰਾਣੀ ਜਿਹਨੂੰ ਆਪਾਂ ਮੈਣੀ ਪਰਿਵਾਰ ਵਜੋਂ ਵੀ ਜਾਣਦੇ ਹਾਂ, ਉਹਨਾਂ ਦੇ ਘਰ ਸਭ ਕੁਝ ਸੀ, ਪਰ ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਜੇ ਆਪਣੇ ਯਤਨਾਂ ਨਾਲ ਹੀ ਸਭ ਕੁਝ ਮਿਲਦਾ ਹੁੰਦਾ ਤਾਂ ਸੱਚਮੁੱਚ ਮਨੁੱਖ ਦੇ ਕੋਲ ਕਦੇ ਕੋਈ ਥੁੜ ਨਹੀਂ ਰਹਿੰਦੀ। ਇਹੀ ਕਾਰਨ ਕਿ ਜਿਨ੍ਹਾਂ ਨੂੰ ਰਾਜ ਭਾਗ ਦਿੱਤਾ ਉਹਨਾਂ ਦੇ ਕੋਲ ਆਤਮਿਕ ਸੁੱਖ ਨਹੀਂ ਹੈ। ਉਹਨਾਂ ਦੇ ਜੀਵਨ ਵਿੱਚ ਲੰਮੀਆਂ ਲੰਮੀਆਂ ਬਿਮਾਰੀਆਂ, ਦਿਨੇ ਰਾਤ ਉਹ ਤੜਫਦੇ ਪਏ ਨੇ। ਕਈ ਵਾਰ ਸੰਤਾਨ ਨਾ ਹੋਣ ਦਾ ਦੁੱਖ ਵੀ ਅਸੀਂ ਵੇਖਦੇ ਹਾਂ। ਇਹੀ ਕਾਰਨ ਕਿ ਬਹੁਤ ਸਾਰੇ ਲੋਕ ਦੁਨਿਆਵੀ ਤੌਰ 'ਤੇ ਕਹਿੰਦੇ ਸਨ, ਵੇਖੋ ਜੀ ਰਾਜਾ ਅਤੇ ਰਾਣੀ ਔਤ ਹੀ ਸੰਸਾਰ ਤੋਂ ਚਲੇ ਜਾਣੇ ਨੇ। ਹਿੰਦੁਸਤਾਨ ਦੀ ਸੰਸਕ੍ਰਿਤੀ ਮੁਤਾਬਕ ਲੋਕ ਆਪਣੇ ਬੱਚਿਆਂ ਨੂੰ ਰੋਕਦੇ ਸਨ ਕਿ ਇਹਨਾਂ ਦੀ ਗੋਦ ਵਿੱਚ ਜਾ ਕੇ ਨਹੀਂ ਬਹਿਣਾ, ਇਹ ਤਾਂ ਔਤ ਨੇ। ਪਰ ਬਾਲਕ ਗੋਬਿੰਦ ਰਾਏ ਜੀ ਨੇ, ਜਿਨ੍ਹਾਂ ਨੇ ਦੱਸਣਾ ਸੀ ਭਾਈ ਇਹ ਸੰਤਾਨ ਪੈਦਾ ਹੋਣੀ ਨਾ ਪੈਦਾ ਹੋਣੀ ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਹੈ, ਇਵੇਂ ਕਿਸੇ ਨੂੰ ਔਤ ਨਾ ਕਿਓ। ਔਤ ਉਹ ਨਹੀਂ ਜਿਹਦੇ ਘਰ ਕੋਈ ਪੁੱਤ ਧੀ ਨਹੀਂ, ਔਤ ਤਾਂ ਉਹ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਘਰ ਵਿੱਚੋਂ ਪਰਮਾਤਮਾ ਨੂੰ ਜਨਮ ਨਹੀਂ ਦਿੱਤਾ। ਉਹ ਭਾਵੇਂ ਬਹੁਤ ਵੱਡੇ ਪਰਿਵਾਰ ਦਾ ਮਾਲਕ ਹੋਵੇ, ਪਰ ਗੁਰਬਾਣੀ ਦੇ ਮੁਤਾਬਕ ਉਹ ਔਤ ਹੀ ਸੰਸਾਰ ਤੋਂ ਜਾਂਦਾ ਜਿਹਨੇ ਆਪਣੇ ਹਿਰਦੇ ਵਿੱਚੋਂ ਪਰਮਾਤਮਾ ਨੂੰ ਜਨਮ ਨਹੀਂ ਦਿੱਤਾ, ਪ੍ਰਗਟ ਨਹੀਂ ਕੀਤਾ। ਦੂਸਰੇ ਪਾਸੇ ਜਿਹਦੇ ਘਰ ਪੁੱਤਰ ਧੀਆਂ ਹੋਣ, ਲੋਕ ਕਹਿੰਦੇ ਨੇ ਇਹ ਸੌਤ ਹੈ। ਅਤੇ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿਰਣਾ ਦਿੱਤਾ ਕਿ ਜਦੋਂ ਸੱਚਮੁੱਚ ਕੋਈ ਹਰੀ ਦਾ ਜਨ ਬਣ ਕੇ ਪ੍ਰਭੂ ਭਗਤ ਬਣ ਕੇ ਪ੍ਰਗਟ ਹੁੰਦਾ ਨਾ, ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ। ਜਿਹੜਾ ਹਰੀ ਦਾ ਜਨ ਬਣ ਕੇ ਆਉਂਦਾ ਜਗਤ ਵਿੱਚ ਉਹ ਤਾਂ ਆਪਣੇ ਮਾਤਾ ਪਿਤਾ ਨੂੰ ਤਾਂ ਸੌਤ ਕਰਦਾ ਹੀ ਹੈ, ਉਹ ਪਰਮਾਤਮਾ ਨੂੰ ਵੀ ਸੌਤ ਕਰ ਦਿੰਦਾ, ਕਿਉਂਕਿ ਪਰਮਾਤਮਾ ਦੇ ਉਹ ਪੁੱਤਰ ਧੀਆਂ ਬਣ ਜਾਂਦੇ ਨੇ। ਪਰਮਾਤਮਾ ਔਲਾਦ ਵਾਲਾ ਬਣ ਜਾਂਦਾ ਜਦੋਂ ਕੋਈ ਭਗਤ ਬਣ ਕੇ, ਜਦੋਂ ਕੋਈ ਪ੍ਰਭੂ ਦਾ ਮਾਨੋ ਉਹਦੀ ਆਰਾਧਨਾ ਕਰਨ ਵਾਲਾ ਬਣ ਕੇ, ਹਰੀ ਜਨ ਬਣ ਕੇ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ ਹੈ। ਇਸੇ ਤਰ੍ਹਾਂ ਮੇਰੇ ਸਤਿਗੁਰੂ ਨੇ ਰਾਣੀ ਮੈਣੀ ਦੀ ਗੋਦ ਵਿੱਚ ਬੈਠ ਕੇ ਕਿਹਾ, ਮਾਂ ਮੈਂ ਆ ਗਿਆ, ਸਾਡੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਕਿ ਕੋਈ ਡਰਨ ਦੀ ਲੋੜ ਨਹੀਂ, ਵੀ ਜਿਨ੍ਹਾਂ ਦੇ ਘਰ ਬੱਚੇ ਨਹੀਂ ਉਹਨਾਂ ਦੀ ਗੋਦ ਵਿੱਚ ਆਪਣਾ ਬੱਚਾ ਨਹੀਂ ਬੈਠਣ ਦੇਣਾ, ਸਗੋਂ ਡਰਿਆ ਕਰੀਏ ਮਾਲਕ ਤੋਂ ਕਿ ਮਾਲਕ ਦੀਆਂ ਦਾਤਾਂ ਨੇ, ਇਹਦਾ ਹੰਕਾਰ ਨਾ ਹੋਵੇ। ਅੱਜ ਵੀ ਜੇ ਕਿਤੇ ਵਿਆਹ ਹੋਏ ਨੂੰ 2-4-10 ਸਾਲ ਬਤੀਤ ਹੋ ਜਾਣ ਅਤੇ ਕਿਸੇ ਦੇ ਘਰ ਸੰਤਾਨ ਨਾ ਹੋਵੇ ਤਾਂ ਲੋਕ ਤਾਨੇ ਦੇਣੇ ਸ਼ੁਰੂ ਕਰ ਦਿੰਦੇ ਨੇ, ਨਵੇਂ ਵਿਆਹ ਦੀਆਂ ਗੱਲਾਂ ਚੱਲ ਪੈਂਦੀਆਂ ਨੇ। ਪਰ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਆਨੰਦ ਕਾਰਜ ਨੂੰ ਤਕਰੀਬਨ 30 ਸਾਲ ਬਤੀਤ ਹੋ ਗਏ ਸਨ। ਘਰ ਵਿੱਚ ਨਾ ਕੋਈ ਪੁੱਤਰ ਅਤੇ ਨਾ ਧੀ, ਪਰ ਕਦੇ ਵੀ ਇਤਿਹਾਸ ਪੜ੍ਹ ਕੇ ਵੇਖੋ ਉਹਨਾਂ ਨੇ ਮਾਤਾ ਗੁਜਰ ਕੌਰ ਨੂੰ ਕਦੇ ਕੋਈ ਮੱਥੇ ਵੱਟ ਨਹੀਂ ਪਾਇਆ, ਕਦੇ ਕੋਈ ਝਿੜਕ ਨਹੀਂ ਦਿੱਤੀ ਮਾਤਾ ਨਾਨਕੀ ਵਰਗੀ ਸੱਸ, ਕਦੇ ਉਹਨਾਂ ਨੇ ਕੋਈ ਹੋਰ ਦੂਜੇ ਵਿਆਹ ਦੀ ਗੱਲ ਨਹੀਂ ਸੀ ਚਲਾਈ। ਜੇ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਅਤੇ ਇਹਨਾਂ ਰਿਸ਼ਤਿਆਂ ਦੀਆਂ ਕਦਰਾਂ ਅਤੇ ਕੀਮਤਾਂ ਨੂੰ ਵੇਖੀਏ, ਵੀ ਜੇ ਕਿਸੇ ਦੇ ਘਰ ਸੰਤਾਨ ਪੈਦਾ ਨਹੀਂ ਹੁੰਦੀ ਅਤੇ ਇਹਦੇ ਵਿੱਚ ਕਿਸੇ ਦਾ ਆਪਣਾ ਕੋਈ ਵੱਸ ਥੋੜ੍ਹਾ, ਇਹ ਤਾਂ ਮਾਲਕ ਦੀ ਦਾਤ ਹੈ। ਮਾਲਕ ਜਿਹਨੂੰ ਦਿੰਦਾ ਉਹ ਵੀ ਮਾਲਕ ਦੇ ਭਰੋਸੇ ਵਿੱਚ ਅਤੇ ਜਿਹਨੂੰ ਨਹੀਂ ਦਿੰਦਾ ਉਹ ਵੀ ਮਾਲਕ ਦੇ ਭਰੋਸੇ ਵਿੱਚ ਰਹੇ। ਮੇਰੇ ਸਾਹਿਬ ਨੇ ਇੱਥੇ ਹੀ ਰਹੀਮ ਬਖਸ਼ ਜਗਤਾ ਸੇਠ ਵਰਗਿਆਂ 'ਤੇ ਕਿਰਪਾ ਕੀਤੀ। ਇਸੇ ਧਰਤੀ 'ਤੇ ਬਾਲ ਕੌਤਕ ਕਰਦਿਆਂ ਇਹ ਸਮਝਾਇਆ ਕਿ ਜਿਹੜੇ ਸਿਆਣੇ ਬਜ਼ੁਰਗ ਨੇ ਉਹਨਾਂ ਦਾ ਸਤਿਕਾਰ ਕਰਨਾ, ਸੱਚਮੁੱਚ ਜਿਹੜੇ ਗੁਣਵਾਨ ਨੇ ਉਹਨਾਂ ਦਾ ਕਦਰ ਕਰੋ, ਜਿਹੜੇ ਪ੍ਰਜਾ ਦੇ ਪ੍ਰਤੀ ਸੁਹਿਰਦ ਨੇ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਪਰ ਪਟਨਾ ਸਾਹਿਬ ਦਾ ਨਵਾਬ ਬੜਾ ਹੈਂਕੜਬਾਜ਼ ਸੀ, ਬੜਾ ਪਬਲਿਕ ਦੇ ਉੱਪਰ ਉਹ ਜ਼ੁਲਮ ਕਰਨ ਵਾਲਾ ਸੀ। ਬੱਚੇ ਡਰਦੇ ਹੋਏ ਉਹਨੂੰ ਸੀਸ ਨਵਾਉਂਦੇ ਸਨ, ਸਿਜਦਾ ਕਰਦੇ ਸਨ, ਪਰ ਬਾਲਕ ਗੋਬਿੰਦ ਰਾਏ ਨੇ ਅੰਗੂਠਾ ਵਿਖਾ ਕੇ ਮੂੰਹ ਚੜਾ ਕੇ ਇਹ ਸਪਸ਼ਟ ਕਰ ਦਿੱਤਾ ਕਿ ਅਸੀਂ ਗਰਭ ਗੰਜਨ ਦੁਸ਼ਟ ਭੰਜਨ ਦੇ ਮਹਾਂਵਾਕ ਅਨੁਸਾਰ ਭਲੇ ਪੁਰਸ਼ਾਂ ਨੂੰ ਉਭਾਰਨ ਲਈ ਅਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਸੰਸਾਰ ਵਿੱਚ ਆਏ ਹਾਂ। ਕੁਝ ਕੁ ਲੋਕਾਂ ਨੇ ਮਾਤਾ ਗੁਜਰ ਕੌਰ ਜੀ ਨੂੰ ਉਲਾਮਾ ਦਿੱਤਾ, ਕਈਆਂ ਨੇ ਚਿੱਠੀ ਪੱਤਰ ਲਿਖੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿ ਆਪਣੇ ਬਾਲਕ ਗੋਬਿੰਦ ਰਾਏ ਨੂੰ ਸਮਝਾਓ, ਵੇਖੋ ਇਹ ਤਾਂ ਅਜੇ ਬਚਪਨ ਵਿੱਚ ਹੀ ਨੇ ਅਤੇ ਪਟਨਾ ਸਾਹਿਬ ਦੇ ਨਵਾਬ ਨੂੰ ਮੂੰਹ ਚੜਾ ਕੇ ਅੰਗੂਠਾ ਦਿਖਾਉਣ ਦੀਆਂ ਗੱਲਾਂ ਕਰਦੇ ਨੇ। ਪਰ ਵਾਰੇ ਵਾਰੇ ਜਾਈਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ, ਉਹਨਾਂ ਨੇ ਮੋੜਵਾਂ ਪੱਤਰ ਲਿਖਿਆ ਪਟਨਾ ਸਾਹਿਬ ਦੀ ਸੰਗਤ ਦੇ ਨਾਂ ਕਿ ਗੋਬਿੰਦ ਜੋ ਕੀਆ ਸੋ ਭਲਾ ਕੀਆ, ਅਵਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ, ਘਰ ਆਏ ਬੈਠੇ ਤੋ ਪਿਅੰਤੀ ਦੇਣੀ ਸਰਹੰਦੀ ਨਹੀਂ। ਅੱਜ ਵੀ ਇਹ ਹੁਕਮ ਗੁਰੂ ਕਾ ਪਟਨਾ ਸਾਹਿਬ ਦੀ ਧਰਤੀ ਤੋਂ ਤੁਸੀਂ ਪੜ੍ਹ ਸਕਦੇ ਹੋ ਕਿ ਸਾਹਿਬ ਨੇ ਕਿਹਾ ਕਿ ਪਹਿਲੀ ਗੱਲ, ਜਿਹੜਾ ਜ਼ੁਲਮ ਕਰਨ ਵਾਲਾ ਹੋਵੇ ਸਰਕਾਰੀ ਅਹਿਲਕਾਰ, ਜਿਹੜਾ ਬੇਇਨਸਾਫੀ ਕਰਨ ਵਾਲਾ ਹੋਵੇ ਉਹਨੂੰ ਸਲਾਮ ਨਹੀਂ ਕਰਨਾ, ਪਰ ਫਿਰ ਵੀ ਜੇ ਉਹ ਆ ਹੀ ਜਾਵੇ, ਆ ਕੇ ਬੈਠ ਹੀ ਜਾਵੇ ਤਾਂ ਉਹਨੂੰ ਸਿਰਹਾਣੇ ਵਾਲੇ ਪਾਸੇ ਨਹੀਂ ਬਿਠਾਉਣਾ, ਪੈਂਦ ਵਾਲੇ ਪਾਸੇ ਬਿਠਾਉਣਾ, ਭਾਵ ਉਹਦਾ ਸਤਿਕਾਰ ਨਹੀਂ ਕਰਨਾ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ਹੈ ਬਾਲਕ ਗੋਬਿੰਦ ਰਾਏ ਜੀ ਦੇ ਪ੍ਰਤੀ ਕਿ ਭਲੇ ਪੁਰਸ਼ਾਂ ਦਾ ਸਤਿਕਾਰ ਕਰਨਾ, ਜਿਹੜੇ ਗੁਣਵਾਨ ਨੇ ਉਹਨਾਂ ਦੀ ਕਦਰ ਕਰਨੀ, ਪਰ ਜਿਹੜੇ ਦੁਸ਼ਟ ਨੇ, ਜਿਹੜੇ ਜ਼ਾਲਮ ਨੇ ਉਹਨਾਂ ਦੇ ਇਸ ਪ੍ਰਕਾਰ ਜਿਵੇਂ ਬਾਲਕ ਗੋਬਿੰਦ ਰਾਏ ਜੀ ਨੇ ਕੀਤਾ, ਸਾਹਿਬ ਨੇ ਕਿਹਾ ਸੀ ਇਹ ਭਲਾ ਕਰਮ ਹੈ, ਸੱਚਮੁੱਚ ਯੋਗ ਕਰਮ ਹੈ। ਪਟਨਾ ਸਾਹਿਬ ਦੀ ਧਰਤੀ 'ਤੇ ਹੀ ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਮੁਤਾਬਕ ਕੰਚਨ ਮਾਟੀ ਮਾਨੇ ਦਾ ਕੌਤਕ ਕੀਤਾ ਕਿ ਜਦੋਂ ਇੱਕ ਮਾਤਾ ਨੇ ਕੰਗਣਾਂ ਦੀ ਜੋੜੀ ਦਿੱਤੀ ਅਤੇ ਬਾਲਕ ਗੰਗਾ ਦੇ ਵਿੱਚ ਠੀਕਰੇ ਗੀਟੇ ਸੁੱਟ ਰਹੇ ਸਨ, ਪਰ ਬਾਲਕ ਗੋਬਿੰਦ ਰਾਏ ਜੀ ਨੇ ਕੰਗਣ ਉਤਾਰ ਕੇ ਜਦੋਂ ਗੰਗਾ ਦੇ ਵਿੱਚ ਸੁੱਟ ਦਿੱਤਾ ਅਤੇ ਮਾਤਾ ਜੀ ਨੇ ਪੁੱਛਿਆ ਵੀ ਕੰਗਣ ਕਿੱਥੇ ਸੁੱਟਿਆ, ਦੂਜਾ ਕੰਗਣ ਉਤਾਰ ਕੇ ਕਿਹਾ ਮਾਤਾ ਜੀ ਉਹ ਸੁੱਟਿਆ। ਔਰ ਸੱਚ ਇਹ ਕਿ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੇ ਗੰਗ ਤਰੰਗ ਵਿੱਚ ਬੜਾ ਸੁੰਦਰ ਲਿਖਿਆ, ਕਹਿਣ ਲੱਗੇ ਮੈਂ ਲਿਖਾਰੀ ਹਾਂ ਅਤੇ ਮੈਂ ਪੁੱਛਿਆ ਗੰਗਾ ਅਤੇ ਗੋਦਾਵਰੀ ਨਦੀ ਨੂੰ ਵੀ ਤੁਹਾਡੇ ਕੰਢੇ 'ਤੇ ਬੈਠ ਕੇ ਕਈ ਰਿਸ਼ੀ ਮੁਨੀ ਜਿਨ੍ਹਾਂ ਨੇ ਭਗਤੀ ਕੀਤੀ, ਕਈਆਂ ਨੇ ਗੋਤੇ ਲਾਏ, ਤੁਹਾਡੇ ਵਿੱਚੋਂ ਬਹੁਤ ਕੁਝ ਲੱਭਣ ਦਾ ਯਤਨ ਕੀਤਾ, ਪਰ ਤੁਸਾਂ ਨੇ ਉਹਨਾਂ ਰਿਸ਼ੀਆਂ ਮੁਨੀਆਂ ਤਪੱਸਵੀਆਂ ਦੇ ਨਾਲ ਨਾਲ ਬਾਲਕ ਗੋਬਿੰਦ ਰਾਏ ਬਾਰੇ ਕੀ ਅਨੁਭਵ ਕੀਤਾ ਅਤੇ ਜਿਹੜਾ ਜਵਾਬ ਮਿਲਿਆ ਉਸ ਕਵੀ ਨੂੰ ਉਹ ਬੜੇ ਕਮਾਲ ਦਾ ਸੀ। ਉਹ ਕਵੀ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ ਵੀ ਗੰਗਾ ਅਤੇ ਗੋਦਾਵਰੀ ਨੂੰ ਮੈਂ ਪੁੱਛਿਆ ਅਤੇ ਅੱਗੋਂ ਉਹਨਾਂ ਨੇ ਉੱਤਰ ਦਿੱਤਾ ਕਿ ਬੜੇ ਬੜੇ ਤਪੱਸਵੀ ਮੇਰੇ ਕੰਢੇ 'ਤੇ ਬੈਠੇ, ਭਗਤੀ ਕਰਨ ਵਾਲੇ, ਤਪ ਸਾਧਨ ਵਾਲੇ, ਮੇਰੇ ਵਿੱਚ ਚੁੱਭੀਆਂ ਮਾਰ ਕੇ ਨਦੀਆਂ ਕਹਿਣ ਲੱਗੀਆਂ ਕਿ ਜਿਹੜੇ ਵੀ ਆਏ ਉਹਨਾਂ ਨੇ ਸਾਡੇ ਵਿੱਚੋਂ ਕੁਝ ਨਾ ਕੁਝ ਲੈਣ ਦਾ ਯਤਨ ਕੀਤਾ, ਪਰ ਇਹ ਤਾਂ ਪਹਿਲੀ ਵਾਰ ਹੋਇਆ। ਗੰਗਾ ਕਹਿੰਦੀ ਆ ਜਦੋਂ ਆਏ ਅਤੇ ਆਉਣ ਲੱਗਿਆਂ ਮੈਨੂੰ ਕੰਗਣ ਦੇ ਗਏ, ਅਤੇ ਗੋਦਾਵਰੀ ਕਹਿੰਦੀ ਆ ਜਦੋਂ ਤੁਰੇ ਅਤੇ ਜਾਣ ਲੱਗਿਆਂ ਮੈਨੂੰ ਨਗੀਨੇ ਅਤੇ ਹੀਰੇ ਦੇ ਕੇ ਨਵਾਜ ਕੇ ਗਏ। ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ। ਕਿ ਦੂਸਰਿਆਂ ਨੇ ਇਹਨਾਂ ਨਦੀਆਂ ਵਿੱਚੋਂ ਵੀ ਕੁਝ ਲੈਣ ਦਾ ਯਤਨ ਕੀਤਾ, ਪਰ ਮੇਰੇ ਸਤਿਗੁਰੂ ਨੇ ਇਹਨਾਂ ਨਦੀਆਂ ਨੂੰ ਵੀ ਕੁਝ ਦੇ ਕੇ ਨਵਾਜਿਆ। ਇਹ ਉਸ ਕਵੀ ਦੀ ਆਪਣੀ ਕਲਪਨਾ ਹੈ, ਆਪਣਾ ਅਨੁਭਵ ਹੈ। ਇਸੇ ਧਰਤੀ 'ਤੇ ਜਦੋਂ ਸੁਨੇਹਾ ਪਹੁੰਚਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਓ, ਲੰਮੇ ਸਮੇਂ ਤੋਂ ਉਡੀਕ ਸੀ ਕਿ ਪਿਤਾ ਦੇ ਗੁਰੂ ਦੇ ਦਰਸ਼ਨ ਕਰਨੇ ਨੇ, ਪਰ ਜਦੋਂ ਤੁਰਨ ਲੱਗੇ ਪਟਨਾ ਸਾਹਿਬ ਦੀ ਸੰਗਤ ਬੜੀ ਵਿਆਕਲ ਹੋਈ। ਸਾਹਿਬ ਨੇ ਧੀਰਜ ਦਿੱਤਾ, ਰਸਤੇ ਵਿੱਚ ਦਾਨਾਪੁਰ ਜਿੱਥੇ ਇੱਕ ਗਰੀਬ ਮਾਤਾ ਆਪਣੇ ਕੱਚੇ ਜਿਹੇ ਚੌਂਕੇ 'ਤੇ ਚੁੱਲ੍ਹੇ ਉੱਪਰ ਇੱਕ ਹਾਂਡੀ ਦੇ ਵਿੱਚ ਅੱਧ ਰਿੱਝੀ ਖਿਚੜੀ ਤਿਆਰ ਕਰਕੇ ਅਰਦਾਸਾਂ ਕਰ ਰਹੀ ਹੈ। ਮੈਂ ਸੁਣਿਆ ਵੀ ਤੁਸੀਂ ਪਹਿਲੇ ਜਾਮੇ ਵਿੱਚ ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਨੂੰ ਨਵਾਜਿਆ ਸੀ, ਤੁਸਾਂ ਨੇ ਮਾਤਾ ਭਾਗ ਭਰੀ ਦੀ ਪੁਸ਼ਾਕ ਛੇਵੇਂ ਜਾਮੇ ਵਿੱਚ ਪਾ ਕੇ ਉਸ ਮਾਤਾ ਨੂੰ ਕਰਤਾਰਥ ਕੀਤਾ ਸੀ। ਹੁਣ ਵੀ ਇਹ ਸੁਣਿਆ ਕਿ ਤੁਸੀਂ ਰਾਜੇ ਫਤਿਹ ਚੰਦ ਅਤੇ ਰਾਣੀ ਮੈਣੀ ਉਹਦੇ ਅੰਦਰ ਦੀ ਭਾਵਨਾ ਨੂੰ ਵੇਖਦਿਆਂ ਉਹਦੇ ਘਰ ਛੋਲੇ ਅਤੇ ਪੂਰੀਆਂ ਦਾ ਲੰਗਰ ਛਕਿਆ, ਪਰ ਕੀ ਤੁਸੀਂ ਬਾਦਸ਼ਾਹ ਦਰਵੇਸ਼ ਗਰੀਬ ਨਵਾਜ ਹੋ, ਇਸ ਗਰੀਬ ਮਾਤਾ ਦੀ ਅੱਧ ਰਿੱਝੀ ਖਿਚੜੀ ਖਾਓਗੇ? ਅਤੇ ਸਾਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਮਾਤਾ ਦੇ ਕੋਲ ਪਹੁੰਚ ਕੇ ਜਿੱਥੇ ਉਹਦੀ ਭਾਵਨਾ ਨਾਲ ਤਿਆਰ ਕੀਤੀ ਹੋਈ ਖਿਚੜੀ ਖਾਧੀ, ਉਹਨੂੰ ਨਿਵਾਜਿਆ। ਉੱਥੇ ਸੱਚਮੁੱਚ ਰਾਜ ਜੋਗੀ ਸੰਤ ਸਿਪਾਹੀ ਬਾਦਸ਼ਾਹ ਦਰਵੇਸ਼ ਹੋਣ ਦਾ ਮੇਰੇ ਸਤਿਗੁਰਾਂ ਨੇ ਸਬੂਤ ਦਿੱਤਾ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ, ਇੱਥੇ ਵੀ ਜਦੋਂ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਅਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਕਿ ਜਦੋਂ ਤੁਸੀਂ ਧਰਮ ਪ੍ਰਚਾਰ ਕਰਨ ਲਈ ਗਏ ਸੀ ਨਾ, ਤੁਹਾਡੇ ਬਾਅਦ ਮੈਂ ਤੁਹਾਡੇ ਪੁੱਤਰ ਨੂੰ ਗੁਰਬਾਣੀ ਕੰਠ ਕਰਵਾਈ ਹੈ। ਸਾਹਿਬ ਬੜੇ ਖੁਸ਼ ਹੋਏ, ਕਹਿਣ ਲੱਗੇ ਅਸੀਂ ਵੀ ਸੁਣਨਾ ਚਾਹੁੰਦੇ ਹਾਂ, ਕੋਈ ਬਾਣੀ ਸਾਨੂੰ ਸੁਣਾਓ। ਅਤੇ ਬਾਲਕ ਗੋਬਿੰਦ ਰਾਏ ਜੀ ਨੇ ਸੋਚਿਆ ਕਿ ਹੁਣ ਪਿਤਾ ਅਤੇ ਗੁਰੂ ਦੇ ਦਰਸ਼ਨ ਹੋਏ ਨੇ, ਹੁਣ ਜੇ ਬਚਨ ਸੁਣਾਉਣੇ ਚਾਹੀਦੇ ਨੇ, ਅਤੇ ਇਹ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਮਾਖੋਵਾਲ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਰੱਖਿਆ, ਮੇਰੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਉਸ ਧਰਤੀ ਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ, ਜਿੱਥੇ ਇੱਕ ਗੁਰੂ ਅਤੇ ਸਿੱਖ ਦੀ ਮਿਲਣੀ ਦਾ ਜ਼ਿਕਰ ਹੈ, ਜਿੱਥੇ ਬਾਅਦ ਵਿੱਚ ਗੁਰੂ ਪਿਆਰ ਵਿੱਚ ਭਿੱਜ ਕੇ ਜਦੋਂ ਖਾਲਸੇ ਦੀ ਸਾਜਨਾ ਹੋਈ ਅਤੇ ਪੰਜਾਂ ਪਿਆਰਿਆਂ ਨੇ ਗੁਰੂ ਪਿਆਰ ਵਿੱਚ ਭਿੱਜ ਕੇ ਆਪਣੇ ਸੀਸ ਦਿੱਤੇ, ਬਾਅਦ ਵਿੱਚ ਤਾਂ ਸੀਸ ਅਰਪਣ ਕਰਨ ਵਾਲਿਆਂ ਦੀ ਜਿਵੇਂ ਕਿਤੇ ਝੜੀ ਲੱਗ ਗਈ ਹੋਵੇ। ਇਹ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਿਤਾਂ ਨੇ ਆ ਕੇ ਧਰਮ ਦਾ ਵਾਸਤਾ ਪਾਇਆ ਕਿ ਸਾਡੀ ਧੋਤੀ ਨੂੰ ਖਤਰਾ, ਸਾਡੀ ਬੋਧੀ ਨੂੰ ਖਤਰਾ, ਸਾਡੀ ਇੱਜ਼ਤ ਆਬਰੂ ਨੂੰ ਖਤਰਾ, ਅਤੇ ਧਰਮ ਹੇਤ ਗੁਰਦੇਵ ਪਠਾਏ ਮੇਰੇ ਸਤਿਗੁਰੂ ਨੇ ਆਪਣੇ ਪਿਤਾ ਜੀ ਦੀ ਕੁਰਬਾਨੀ ਦਵਾ ਕੇ ਹਿੰਦੂ ਧਰਮ ਦੀ ਬੇੜੀ ਨੂੰ ਜੋ ਔਰੰਗਜ਼ੇਬ ਦੇ ਜ਼ੁਲਮ ਰੂਪੀ ਤੂਫਾਨਾਂ ਵਿੱਚ ਡੁੱਬਣ ਲੱਗੀ ਸੀ ਉਹਨੂੰ ਬਚਾਇਆ। ਖਾਲਸੇ ਦੀ ਸਾਜਨਾ ਕੀਤੀ ਅਤੇ ਸਪਸ਼ਟ ਕੀਤਾ ਕਿ ਖਾਲਸਾ ਹਿੰਦੂ ਜਾਂ ਮੁਸਲਮਾਨ ਤੋਂ ਨਹੀਂ, ਇਹ ਤਾਂ ਪਰਮੇਸ਼ੁਰ ਤੋਂ ਹੈ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਾਹਿਬ ਨੇ ਸਪਸ਼ਟ ਕੀਤਾ ਸੀ ਧਰਮ ਸਥਾਪਨੇ ਕੋ ਦੁਸ਼ਟਨ ਕੇ ਖਾਪਨੇ ਕੋ ਖਾਲਸਾ ਬਣਾਇਓ ਹੈ। ਸਤਿਗੁਰੂ ਸਾਹਿਬ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਲ ਨਾਲ ਕਿਲ੍ਹਾ ਆਨੰਦਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ, ਹੋਲਗੜ੍ਹ ਸਾਹਿਬ ਅਤੇ ਹੋਰ ਕਈ ਕਿਲ੍ਹਿਆਂ ਦੀ ਉਸਾਰੀ ਕਰਵਾਈ ਅਤੇ ਛੋਟੀਆਂ ਵੱਡੀਆਂ ਸਤਿਗੁਰਾਂ ਨੇ 14 ਪ੍ਰਮੁੱਖ ਜੰਗਾਂ ਲੜੀਆਂ। ਕਈਆਂ ਨੇ ਇਹਦੀ ਗਿਣਤੀ ਵੱਧ ਘੱਟ ਵੀ ਦੱਸੀ ਹੈ, ਪਰ ਪ੍ਰਮੁੱਖ ਜਿਹੜੀਆਂ ਜੰਗਾਂ ਨੇ ਉਹ 14 ਨੇ। ਰਣਜੀਤ ਨਗਾਰਾ ਤਿਆਰ ਹੋਇਆ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲਾ ਮਹੱਲਾ ਕੱਢ ਕੇ ਵੀਰ ਰਸ ਭਰਿਆ ਗਿਆ। ਲੋਹਗੜ੍ਹ ਕਿਲ੍ਹੇ ਦੇ ਅੰਦਰ ਸ਼ਸਤਰ ਤਿਆਰ ਕਰਨ ਵਾਲੀ ਇੱਕ ਫੈਕਟਰੀ ਕਾਰਖਾਨਾ ਲਗਵਾ ਕੇ ਸਤਿਗੁਰਾਂ ਨੇ ਆਤਮ ਨਿਰਭਰਤਾ ਭਰੀ ਆਪਣੇ ਖਾਲਸੇ ਦੇ ਅੰਦਰ। ਔਰ ਸੱਚਮੁੱਚ ਏਡਾ ਵੱਡਾ ਇਨਕਲਾਬ ਕਿ ਜਿਹੜੇ ਲੋਕ ਕਹਿ ਰਹੇ ਸਨ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੇ ਤੋਂ ਹਮ ਡਰ ਜਾਏ ਦੁਸ਼ਮਣ ਸੇ ਕੈਸੇ ਲੜ ਪਾਏ। ਸਾਹਿਬ ਨੇ ਕਿਹਾ ਸੀ ਚਿੜੀਓ ਸੇ ਮੈਂ ਬਾਜ ਤੜਾਊਂ, ਗਿੱਦੜੋਂ ਸੇ ਮੈਂ ਸ਼ੇਰ ਮਰਾਊਂ, ਸਵਾ ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਜਿਹੜੇ ਕਹਿ ਰਹੇ ਸਨ ਕਿ ਸਾਡੀ ਜਾਤ ਵਰਨ ਵਿੱਚ ਕਦੇ ਸਰਦਾਰੀ ਨਹੀਂ ਮਿਲੀ ਸਾਨੂੰ, ਸਾਹਿਬ ਨੇ ਕਿਹਾ ਜਿਨ ਕੀ ਜਾਤ ਵਰਨ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਜਿੱਥੇ ਇੱਕੋ ਹੀ ਪੰਗਤ ਸੰਗਤ ਦਾ ਸ਼ਮੇਲ ਗੁਰੂ ਨਾਨਕ ਜੀ ਨੇ ਦਿੱਤਾ, ਉੱਥੇ ਦਸਵੇਂ ਜਾਮੇ ਵਿੱਚ ਇੱਕੋ ਖੰਡੇ ਬਾਟੇ ਦਾ ਅਮਰ ਛਕਾ ਕੇ ਸਾਰੇ ਭਿੰਨ ਭੇਦ ਖਤਮ ਕਰ ਦਿੱਤੇ ਗਏ। ਜਦੋਂ ਉੱਚ ਜਾਤੀ ਵਾਲਿਆਂ ਨੇ ਕਿਹਾ ਕਿ ਸਾਡੇ ਲਈ ਵੱਖਰੀ ਥਾਲੀ ਕੱਢੋ, ਅਤੇ ਸਾਹਿਬ ਨੇ ਉਹਨਾਂ ਅਖੌਤੀ ਸਰਮਾਏਦਾਰੀ ਸ਼੍ਰੇਣੀ ਨੂੰ, ਅਖੌਤੀ ਊਚ ਨੀਚ ਅਤੇ ਜਾਤ ਪਾਤ ਦੇ ਵਿਤਕਰੇ ਖੜ੍ਹੇ ਕਰਨ ਵਾਲੀ ਸ਼੍ਰੇਣੀ ਨੂੰ ਪਛਾੜਦਿਆਂ ਕਿਹਾ, ਨਹੀਂ ਸੇਵ ਕਰੀ ਇਨਹੀ ਕੀ ਭਾਵਤ, ਔਰ ਆਨ ਕੀ ਸੇਵ ਸੁਹਾਤ ਨਾ ਜੀਕੋ, ਦਾਨ ਦਿਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀਕੋ। ਸਾਹਿਬ ਕਹਿਣ ਲੱਗੇ, ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿ ਕੇ ਭੰਡਦੇ ਹੋ, ਮੈਂ ਤਾਂ ਸੱਜਿਆ ਹੀ ਇਸ ਖਾਲਸੇ ਦੀ ਕਿਰਪਾ ਨਾਲ ਹੈ। ਜਿਸ ਖਾਲਸੇ ਦੀ ਮਾਲਾ ਵਿੱਚ ਖੱਤਰੀ ਵੀ ਹੈ, ਜਿਹਦੇ ਵਿੱਚ ਜੱਟ ਵੀ ਹੈ, ਜਿਹਦੇ ਵਿੱਚ ਦੂਸਰੀਆਂ ਜਾਤਾਂ ਦੇ ਵੀ ਨੇ, ਸਾਹਿਬ ਨੇ ਬਚਨ ਕਹੇ ਸਨ, ਇਨਹੀ ਕੀ ਕਿਰਪਾ ਕੇ ਸੱਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਮੇਰੇ ਸਤਿਗੁਰੂ ਜੀ ਨੇ ਜਿੱਥੇ ਚਮਕੌਰ ਸਾਹਿਬ ਦੀ ਗੜੀ ਅਤੇ ਸਰਹੰਦ ਦੀਆਂ ਦੀਵਾਰਾਂ ਵਿੱਚ ਠੰਡੇ ਬੁਰਜ ਵਿੱਚ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ, ਉੱਥੇ ਨਾਲ ਹੀ ਇਹ ਫਲਸਫਾ ਦਿੱਤਾ ਕਿ ਠੀਕ ਹੈ ਅਹਿੰਸਾ ਪਰਮੋ ਧਰਮ ਹੈ, ਪਰ ਕੀੜੀ ਮਰਨ ਦੇ ਨਾਲ ਜੇ ਤੁਸੀਂ ਪਾਪੀ ਬਣੋਗੇ ਤਾਂ ਸੱਚਮੁੱਚ ਜਦੋਂ ਜਰਵਾਣੇ ਆ ਕੇ ਤੁਹਾਨੂੰ ਲੁੱਟ ਕੇ ਲੈ ਜਾਂਦੇ ਨੇ, ਜਦੋਂ ਤੁਹਾਡੇ ਸਾਹਮਣੇ ਬਹੁ ਬੇਟੀਆਂ ਨੂੰ ਬੇਪਤ ਕਰਦੇ ਨੇ, ਇਹ ਵੀ ਤਾਂ ਇੱਕ ਪਾਪ ਹੈ। ਸਤਿਗੁਰਾਂ ਨੇ ਸੰਕਲਪ ਦਿੱਤਾ, ਚੁੰਕਾਰ ਅੱਜ ਹਮਾਂ ਹੀਲ ਅਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਬੌਧਕ ਵਿਕਾਸ ਲਈ ਪਾਉਂਟਾ ਸਾਹਿਬ ਦੀ ਧਰਤੀ 'ਤੇ ਕਵੀ ਦਰਬਾਰ ਰਚਾਏ, ਤਖ ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰੂ ਕੀ ਕਾਂਸੀ ਦਾ ਸੰਕਲਪ ਦਿੱਤਾ, ਔਰ ਸੱਚਮੁੱਚ ਸਤਿਗੁਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਵਾ ਕੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ੀ, ਮਨੁੱਖਤਾ ਨੂੰ ਬਹੁਤ ਵੱਡਾ ਰਿਣੀ ਬਣਾ ਦਿੱਤਾ। ਲੋਕ ਵੇਖਦੇ ਸਨ ਅਸਮਾਨ ਵੱਲ ਕਿ ਕਦੋਂ ਕੋਈ ਨਬੀ ਆਵੇ, ਕਦੋਂ ਕੋਈ ਪੈਗੰਬਰ ਔਲੀਆ ਉਤਰੇ, ਕਦੋਂ ਕੋਈ ਅਵਤਾਰ ਆਵੇ ਅਤੇ ਅਸੀਂ ਉਹਨੂੰ ਪ੍ਰਭੂ ਮੰਨੀਏ। ਸਾਹਿਬ ਕਹਿਣ ਲੱਗੇ, ਅੱਜ ਤੋਂ ਬਾਅਦ ਆਕਾਸ਼ ਵੱਲ ਵੇਖਣਾ ਬੰਦ ਕਰ ਦਿਓ, ਕਿਉਂਕਿ ਸਾਕਸ਼ਤ ਰੂਪ ਦੇ ਵਿੱਚ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਅਸੀਂ ਤੁਹਾਨੂੰ ਦੇ ਚੱਲੇ। ਏਡੀ ਵੱਡੀ ਬਖਸ਼ਿਸ਼ ਕੀਤੀ ਮਨੁੱਖਤਾ 'ਤੇ ਕਿ ਮਨੁੱਖ ਨੂੰ ਅਲਪ ਸ਼ਕਤੀਆਂ ਦੀ ਪੂਜਾ ਦੀ ਜਗ੍ਹਾ ਜਿੱਥੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ, ਉੱਥੇ ਦੀਦਾਰ ਖਾਲਸੇ ਦਾ ਦੇ ਕੇ ਸਾਹਿਬ ਨੇ ਕਿਹਾ ਸੀ, ਤੁਸੀਂ ਸਦਾ ਲਈ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਹੈ। ਅਤੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਹੜੇ ਮੁੱਖ ਵਾਕ ਬਖਸ਼ਿਸ਼ ਕੀਤੇ ਨੇ। ਅੱਜ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਜਲਾਓ ਸਜਣਾ, ਉੱਥੇ PTC ਚੈਨਲ ਰਾਹੀਂ ਜਲਾਓ ਦਾ ਸਿੱਧਾ ਪ੍ਰਸਾਰਣ ਗੁਰਬਾਣੀ ਕੀਰਤਨ ਦਾ ਅੱਜ ਸੰਗਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਸਰਵਣ ਕਰਵਾਇਆ ਜਾਣਾ ਹੈ। ਸੋ ਆਓ ਸਾਰੇ ਹੁਣ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ 9 ਵਜੇ ਤੱਕ ਸਰਵਣ ਕਰੀਏ, ਅਤੇ ਉਪਰੰਤ 9 ਵਜੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਜਲਾਓ ਦਾ ਅਤੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਹੈ, ਉਹ ਆਪ ਜੀ ਘਰਾਂ ਵਿੱਚ ਬੈਠ ਕੇ ਵੀ ਦੇਸ਼ ਵਿਦੇਸ਼ ਵਿੱਚ ਵੇਖ ਸਕਦੇ ਹੋ। ਸਤਿਗੁਰੂ ਕਿਰਪਾ ਕਰਨ ਫਿਰ ਸਾਰੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਅਤੇ ਸਮੁੱਚੇ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਿੰਘ ਸਾਹਿਬਾਨਾਂ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਪਾਵਨ ਮੁੱਖ ਵਾਕ ਦੀ ਵਿਚਾਰ ਅੱਗੇ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਇਹ ਪਾਵਨ ਅੰਮ੍ਰਿਤਮਈ ਬਚਨ ਸੋਰਠ ਰਾਗ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ।
ਠਾਂਡ ਪਾਈ ਕਰਤਾਰੇ,
ਜਿੱਥੇ ਪਾਵਨ ਗੁਰ ਸ਼ਬਦ ਦੀ ਆਰੰਭ ਵਾਲੀ ਪੰਗਤੀ ਤੋਂ ਇਹ ਸਪਸ਼ਟ ਹੁੰਦਾ ਕਿ ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਜਿਹਦਾ ਇਹ ਭਾਵ ਕਿ ਸਾਡੇ ਘਰਾਂ ਦੇ ਵਿੱਚ ਪਰਿਵਾਰ ਅੰਦਰ ਸਰੀਰਕ ਤੌਰ 'ਤੇ ਜਿਹੜੇ ਸਾਨੂੰ ਕਸ਼ਟ ਆਉਂਦੇ ਨੇ, ਉਹਨੂੰ ਵੀ ਇੱਕ ਤਾਪ ਦਾ ਨਾਮ ਦਿੱਤਾ ਗਿਆ। ਔਰ ਸੱਚਮੁੱਚ ਸਾਡੇ ਅੰਦਰ ਪ੍ਰਭੂ ਨਾਲੋਂ ਟੁੱਟ ਕੇ ਜੀਓ ਤਪਤ ਹੈ, ਬਾਰੋ ਬਾਰ ਤਪ ਤਪ ਖੱਪੈ, ਬਹੁਤ ਵਿਕਾਰ ਵਾਲੀ ਅਵਸਥਾ ਬਣ ਜਾਂਦੀ ਹੈ। ਭਾਵੇਂ ਬਾਹਰ ਸਰੀਰਕ ਤੌਰ 'ਤੇ ਪਰਿਵਾਰਕ ਤੌਰ 'ਤੇ ਦੁੱਖ ਕਲੇਸ਼ ਰੂਪੀ ਤਾਪ ਹੋਣ ਅਤੇ ਭਾਵੇਂ ਅੰਦਰ ਸਾਨੂੰ ਈਰਖਾ ਦਾ ਵਕਾਰਾਂ ਦਾ ਦਵੈਖ ਦਾ ਤਾਪ ਚੜ੍ਹਿਆ ਹੋਵੇ, ਜੇ ਕਿਤੇ ਪ੍ਰਭੂ ਨਾਲ ਜੁੜ ਜਾਈਏ ਤਾਂ ਸੱਚਮੁੱਚ ਠੰਡ ਵਰਤ ਜਾਂਦੀ ਹੈ। ਉੱਥੇ ਰਹਾਓ ਦੀ ਪਾਵਨ ਪੰਕਤੀ ਵਿੱਚ ਸਪੱਸ਼ਟ ਕੀਤਾ ਹੈ ਕਿ ਪਰਮੇਸ਼ੁਰ ਆਪ ਹੋਆ ਰਖਵਾਲਾ, ਸ਼ਾਂਤ ਸਹਿਜ ਸੁੱਖ ਖਿਨਮੈ ਉਪਜੇ, ਮਨ ਹੋਆ ਸਦਾ ਸੁਖਾਲਾ ਰਹਾਓ। ਕਿ ਪਰਮੇਸ਼ੁਰ ਜਦੋਂ ਰਖਵਾਲਾ ਬਣ ਜਾਂਦਾ ਹੈ ਫਿਰ ਅੰਦਰ ਸ਼ਾਂਤੀ, ਅੰਦਰ ਸੁੱਖ, ਅੰਦਰ ਅਡੋਲਤਾ, ਅਤੇ ਸੱਚਮੁੱਚ ਸਾਡਾ ਜਿਹੜਾ ਜੀਵਨ ਹੈ ਉਹ ਸੁਖਾਲਾ ਬਣ ਜਾਂਦਾ, ਭਾਵ ਦੁੱਖਾਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ। ਦੁੱਖ ਆਉਣ ਵੀ ਅਤੇ ਜੀਵ ਨੂੰ ਤਪਾ ਨਹੀਂ ਸਕਦੇ, ਭਾਵ ਦੁਖੀ ਨਹੀਂ ਕਰ ਸਕਦੇ, ਉਹ ਅੰਦਰ ਫਿਰ ਠੰਡ ਵਰਤ ਜਾਂਦੀ ਹੈ। ਜਿਵੇਂ ਗਰਮੀ ਤੋਂ ਰਾਹਤ ਠੰਡ ਨਾਲ ਮਿਲਦੀ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦਾ ਨਾਮ ਜਿਹੜਾ ਹੈ ਨਾ, ਉਹਦੇ ਬਾਰੇ ਕਿਹਾ ਕਿ ਉਹ ਬਿਲਕੁਲ ਅੰਦਰ ਠੰਡ ਪਾਉਣ ਵਾਲਾ ਹੈ। ਕੱਲ ਤਾਤੀ ਠੰਡਾ ਹਰ ਨਾਉ, ਇੱਥੇ ਤੱਕ ਗਿਆ ਕਿ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਜਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਅੰਦਰ ਸੱਚਮੁੱਚ ਸੀਤਲਤਾ ਆਈ, ਅੰਦਰ ਠੰਡ ਪੈ ਜਾਂਦੀ ਹੈ, ਵਿਕਾਰਾਂ ਦੇ ਤਾਪ ਤੋਂ ਛੁਟਕਾਰਾ ਮਿਲ ਜਾਂਦਾ।
ਤਾਪ ਛੋੜ ਗਿਆ ਪਰਵਾਰੇ,
ਫਿਰ ਤਾਂ ਪਰਿਵਾਰ ਵਿੱਚੋਂ ਸਰੀਰ ਕਰਕੇ ਜਾਂ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਜਿਹੜਾ ਪਰਿਵਾਰ ਹੈ ਨਾ, ਇਹਦੇ ਤਾਪ ਉੱਤਰ ਜਾਂਦੇ ਨੇ। ਇੱਕ ਤਾਂ ਅਰਥ ਇਹ ਹੋਣਗੇ ਕਿ ਜਦੋਂ ਬਾਲਕ ਹਰਗੋਬਿੰਦ ਜੀ ਦੇ ਚੇਚਕ ਨਿਕਲੀ, ਲੋਕ ਕਹਿਣ ਲੱਗੇ ਸੀਤਲਾ ਤਾਪ ਦਾ ਜ਼ੋਰ ਪਿਆ, ਤੁਸੀਂ ਸੀਤਲਾ ਦੀ ਆਰਾਧਨਾ ਕਰੋ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਦੇ ਬਚਨ ਅਸੀਂ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਕਿ ਭਾਈ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ, ਜੋ ਪਾਥਰ ਕੋ ਕਹਿਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ। ਵੇਖੋ ਦਸ਼ਮੇਸ਼ ਪਿਤਾ ਜੀ ਨੇ ਵੀ ਉਪਦੇਸ਼ ਦਿੱਤਾ ਹੈ ਕਿ ਕਾਹੂ ਕੋ ਕਾਹੇ ਕੋ ਪੂਜਿਤ ਪਾਹਨ ਕੋ ਕਸ਼, ਪਾਹਨ ਮੈਂ ਪਰਮੇਸ਼ੁਰ ਨਾਹੀਂ। ਸਾਹਿਬ ਨੇ ਸਾਨੂੰ ਅਲਪ ਸ਼ਕਤੀਆਂ ਦੀ ਪੂਜਾ ਨਾਲੋਂ ਹਟਾ ਕੇ ਅਕਾਲ ਪੁਰਖ ਦੀ ਪੂਜਾ ਨਾਲ ਜੋੜਿਆ। ਜਦੋਂ ਅਕਾਲ ਪੁਰਖ ਰਖਵਾਲਾ ਬਣਿਆ ਅਤੇ ਮੇਰੇ ਸਾਹਿਬ ਨੇ ਬਚਨ ਕਹੇ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ, ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਇੱਕ ਤਾਂ ਪਰਿਵਾਰ ਅੰਦਰੋਂ ਉਹ ਤਾਪ, ਉਹ ਜਿਹੜਾ ਸੀਤਲਾ ਵਰਗਾ ਦੁੱਖ ਸੀ ਉਹ ਦੂਰ ਹੋਇਆ। ਦੂਸਰਾ ਪਰਿਵਾਰ ਦਾ ਅਰਥ ਹੈ ਕਿ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ। ਆ ਸਰੀਰ ਦਾ ਜਿੰਨਾ ਪਰਿਵਾਰ ਹੈ ਕਰਮ ਇੰਦਰੇ ਗਿਆਨ ਇੰਦਰੇ ਮਾਲਕ ਜੀ, ਇਹ ਤੁਹਾਡੇ ਭਰੋਸੇ ਹੀ ਅਸੀਂ ਬੇੜੇ 'ਤੇ ਸਵਾਰ ਕਰ ਦਿੱਤੇ ਨੇ ਅਤੇ ਹੁਣ ਕਿਰਪਾ ਕਰਕੇ ਇਸ ਜੀਵਨ ਨੂੰ ਪਾਰ ਲਾ ਦਿਓ। ਦੋਵੇਂ ਪੱਖ ਕੇ ਅੰਦਰੂਨੀ ਤਾਪ ਵੀ ਉਤਰਦਾ ਅਤੇ ਜਦੋਂ ਸਰੀਰਕ ਤੌਰ 'ਤੇ ਸੀਤਲਾ ਦਾ ਰੋਗ ਨਿਕਲਿਆ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕਉ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਸਾਹਿਬ ਕਿਰਪਾ ਕਰ ਰਹੇ ਨੇ,
ਗੁਰ ਪੂਰੇ ਹੈ ਰਾਖੀ,
ਜਿਹਦੀ ਪੂਰੇ ਗੁਰੂ ਨੇ ਰੱਖ ਲਈ ਹੈ, ਭਾਵ ਮਦਦ ਕੀਤੀ ਹੈ।
ਸਰਣ ਸੱਚੇ ਕੀ ਤਾਕੀ,
ਉਹ ਜੀ ਫਿਰ ਸੱਚੇ ਅਕਾਲ ਪੁਰਖ ਦੀ ਸ਼ਰਨ ਤੱਕਦਾ ਹੈ, ਉਹਨੂੰ ਕੋਈ ਹੋਰ ਓਟ ਆਸਰਾ ਨਹੀਂ, ਉਹ ਕੇਵਲ ਨਿਰੰਕਾਰ ਦੀ ਹੀ ਸ਼ਰਨ ਵਿੱਚ ਰਹਿੰਦਾ ਹੈ। ਕਿਉਂਕਿ ਪਰਮਾਤਮਾ ਦਾ ਇਹ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ, ਜੋ ਤੇਰੀ ਸ਼ਰਨਾਈ ਹਰ ਜੀਓ ਤਿੰਨ ਤੂੰ ਰਾਖਣ ਯੋਗ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਅਤੇ ਉਹਦੇ ਵਿੱਚ ਇੱਕ ਸ਼ੇਰ ਇਹ ਵੀ ਹੈ ਕਿ ਕਸ਼ੇ ਪੁਸਤ ਉਫਤਦ ਪਸ਼ੇ ਸ਼ੇਰ ਨਰ, ਨਗੀਰਦ ਬੇਜੋ ਮੇਸੋ ਆਹੂ ਗੁਜਰ, ਜਿਹਦਾ ਅਖਰੀ ਅਰਥ ਹੈ ਔਰੰਗਜ਼ੇਬ ਕਸ਼ੇ ਪੁਸਤ, ਜਿਸ ਮਨੁੱਖ ਦੀ ਪਿੱਠ 'ਤੇ ਪਰਮਾਤਮਾ ਖੜਾ ਹੋਵੇ ਜਾਂ ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਚੱਲਿਆ ਜਾਵੇ। ਇੰਜ ਕਹਿ ਲਈਏ ਕਿ ਜਿਵੇਂ ਸ਼ੇਰ ਦੀ ਸ਼ਰਨ ਵਿੱਚ ਜਿਹੜਾ ਜਾਵੇ, ਇਹ ਗੱਲ ਮੰਨੀ ਜਾਂਦੀ ਹੈ ਕਿ ਉਹਦੇ ਨੇੜੇ ਗਿੱਦੜ, ਲੂੰਬੜ, ਹਿਰਨ ਅਤੇ ਭੇਡਾਂ ਬੱਕਰੀਆਂ ਉਹਦੇ ਨੇੜੇ ਢੁੱਕ ਵੀ ਨਹੀਂ ਸਕਦੀਆਂ। ਔਰੰਗਜ਼ੇਬ ਵੇਖ, ਮੈਂ ਅਕਾਲ ਪੁਰਖ ਸ਼ੇਰ ਦੀ ਸ਼ਰਨ ਵਿੱਚ ਹਾਂ ਅਤੇ ਤੇਰੇ ਵਰਗੇ ਗਿੱਦੜ ਲੂੰਬੜ ਮੇਰਾ ਕੀ ਵਿਗਾੜ ਸਕਦੇ ਨੇ। ਫਿਰ ਇੱਕ ਵਾਰ ਮੈਂ ਸ਼ੇਰ ਆਪ ਜੀ ਨਾਲ ਸਾਂਝਾ ਕਰਾਂਗਾ। ਕਸੇ ਪੁਸਤ, ਪੁਸਤ ਦਾ ਅਰਥ ਹੈ ਪਿੱਠ ਅਤੇ ਉਫਤਤ ਦਾ ਅਰਥ ਹੈ ਖੜ੍ਹਾ ਹੋਵੇ, ਜਿਹਦੀ ਪਿੱਠ 'ਤੇ ਪਰਮਾਤਮਾ ਖੜ੍ਹਾ ਹੋਵੇ। ਕਸੇ ਪੁਸਤ ਉਫਤਦ ਪਛੇ ਸ਼ੇਰ ਨਰ, ਜਿਵੇਂ ਇਹ ਗੱਲ ਮੰਨਿਆ ਜਾਂਦਾ ਹੈ ਕਿ ਕਿਸੇ ਦੀ ਪਿੱਠ 'ਤੇ ਭਾਵ ਸ਼ੇਰ ਖੜ੍ਹਾ ਹੋਵੇ, ਜਿਹੜਾ ਸ਼ੇਰ ਦੀ ਸ਼ਰਨ ਵਿੱਚ ਹੋਵੇ। ਨਗੀਰਦ ਕੀ ਕਰ ਸਕਦਾ, ਬੇਜੋ ਬੱਕਰੀਆਂ ਦਾ ਇੱਜੜ। ਕਹਿਣ ਲੱਗੇ ਮੇਸੋ ਭੇਡਾਂ ਉਹਦਾ ਕੀ ਵਿਗਾੜ ਸਕਦੀਆਂ ਨੇ। ਆਹੂ ਹਿਰਨ ਲੂੰਬੜ ਆਦਿਕ ਉਹਦੇ ਨੇੜੇ ਵੀ ਨਹੀਂ ਗੁਜ਼ਰ ਸਕਦੇ, ਨੇੜੇ ਵੀ ਨਹੀਂ ਲੰਘ ਸਕਦੇ। ਕਸੇ ਪੁਸਤ ਉਫਤਦ ਪਛੇ ਸ਼ੇਰ ਨਰ, ਨਗੀਰਦ ਬੇਜੋ ਮੇਸੋ ਆਹੂ ਗੁਜ਼ਰ। ਬਿਲਕੁਲ ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਦੀ ਸ਼ਰਨ ਵਿੱਚ ਹੈ ਉਹਦਾ ਹੋਰ ਕੀ ਕੋਈ ਵਿਗਾੜ ਸਕਦਾ, ਭਾਵ ਜਿਹਦੀ ਮਾਲਕ ਰੱਖ ਲਵੇ। ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਚੱਲਿਆ ਜਾਵੇ, ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਨੇ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਰਹਾਉ, ਨਿਵਰੇ ਦੂਤ ਦੁਸ਼ਟ ਬਹਿ ਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਊ ਵਿਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਣਤੇ ਉੱਪਰ ਕੋ ਨਾਹੀ। ਜਿਹਦੇ ਉੱਪਰ ਹੋਰ ਕੋਈ ਨਹੀਂ, ਸਾਹਿਬ ਕਹਿੰਦੇ ਮੈਂ ਉਹਦੀ ਸ਼ਰਨ ਵਿੱਚ ਹਾਂ। ਸ਼ਰਨ ਸੱਚੇ ਕੀ ਤਾਕੀ ਭਾਈ, ਫਿਰ ਉਸ ਸੱਚੇ ਦੀ ਸ਼ਰਨ ਜਦੋਂ ਤੱਕ ਲਈ ਜਾਵੇ, ਓਟ ਆਸਰਾ ਲੈ ਲਿਆ ਜਾਵੇ।
ਪਰਮੇਸ਼ਰ ਆਪ ਹੋਆ ਰਖਵਾਲਾ,
ਪ੍ਰਭੂ ਫਿਰ ਆਪ ਹੀ ਉਸ ਜੀਵ ਦਾ ਰਖਵਾਲਾ ਬਣ ਜਾਂਦਾ। ਕਿਵੇਂ ਕਿਵੇਂ ਉਹ ਰਾਖੀ ਕਰਦਾ, ਆਪਾਂ ਸਾਰੇ ਪੜ੍ਹਦੇ ਹਾਂ ਨਾ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰ ਦਿਆਲੈ, ਪੈ ਦੁੱਖ ਬਨਾਸਨੈ, ਭਗਤ ਵਸ਼ਲ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤੈ। ਜਿਹਦੀ ਰਾਖੀ ਆਪ ਪਰਮੇਸ਼ਰ ਕਰਦਾ ਹੈ।
ਸਾਤ ਸਹਿਜ ਸੁਖ ਖਿੰਨ ਮੈਂ ਉਪਜੇ, ਮਨ ਹੋਆ ਸਦਾ ਸੁਖਾਲਾ,
ਉਹਦੇ ਹਿਰਦੇ ਅੰਦਰ ਸ਼ਾਂਤੀ ਪ੍ਰਗਟ ਹੋ ਜਾਂਦੀ ਹੈ, ਅਡੋਲਤਾ ਅਤੇ ਸਦਾ ਲਈ ਉਹਦੇ ਹਿਰਦੇ ਵਿੱਚ ਇੱਕ ਖਿੰਨ ਵਿੱਚ ਹੀ ਜਿਹੜੇ ਸੁੱਖ ਨੇ ਉਹ ਪ੍ਰਗਟ ਹੋ ਜਾਂਦੇ ਨੇ, ਅਤੇ ਮਨ ਆਤਮਕ ਜੀਵਨ ਸਦਾ ਲਈ ਉਹਦਾ ਸੁਖਦਾਈ ਬਣ ਜਾਂਦਾ ਹੈ।
ਰਹਾਓ,
ਇਹ ਪਾਵਨ ਗੁਰਵਾਕ ਸਤਿਗੁਰਾਂ ਨੇ ਰਹਾਓ 'ਤੇ ਕੇਂਦਰਿਤ ਕੀਤਾ ਹੈ।
ਹਰ ਹਰ ਨਾਮ ਦੀਓ ਦਾਰੂ,
ਅੰਦਰ ਦਾ ਤਾਪ ਵਿਕਾਰਾਂ ਦੀ ਤਪਸ਼ ਖਤਮ ਕਰਨ ਲਈ ਪਰਮੇਸ਼ਰ ਦਾ ਨਾਮ ਪ੍ਰਭੂ ਨੇ ਦਵਾਈ ਵਜੋਂ ਦੇ ਦਿੱਤਾ ਹੈ।
ਤਿੰਨ ਸਗਲਾ ਰੋਗ ਬੇਦਾਰੂ,
ਉਸ ਨਾਮ ਰੂਪੀ ਦਾਰੂ ਨੇ, ਦਵਾਈ ਔਸ਼ਧੀ ਨੇ ਅੰਦਰ ਦਾ ਸਗਲਾ ਰੋਗ ਖਤਮ ਕਰ ਦਿੱਤਾ। ਕਿਉਂਕਿ ਨਾਮ ਔਸ਼ਧ ਜੋ ਹਿਰਦੈ ਹਤਾਵੈ, ਤਾਂ ਹੀ ਰੋਗ ਸੁਪਨੇ ਨਹੀਂ ਆਵੇ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ, ਜੇ ਕਿਤੇ ਨੈਤਿਕ ਕਦਰਾਂ ਕੀਮਤਾਂ ਅਤੇ ਸਦਾਚਾਰ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਿਆ ਜਾਵੇ, ਉਹ ਨੈਤਿਕ ਕਦਰਾਂ ਕੀਮਤਾਂ ਕਿਹੜੀਆਂ ਨੇ? ਅਲਪ ਆਹਾਰ, ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਹਿਬੋ, ਹਵੈਬੋ ਤ੍ਰੈ ਗੁਣ ਅਤੀਤ। ਅਤੇ ਸਾਹਿਬ ਕਹਿੰਦੇ ਸਦਾ ਰਹੇ ਕੰਚਨ ਸੀ ਕਾਇਆ, ਕਾਲ ਨਾ ਕਬਹੂ ਵਿਆਪੈ। ਜੇ ਕਿਤੇ ਆਹ ਗੁਣ ਧਾਰਨ ਕਰ ਲਏ ਜਾਣ, ਅਤੇ ਫਿਰ ਸੱਚਮੁੱਚ ਹਰ ਹਰ ਨਾਮ ਦੀਓ ਦਾਰੂ, ਤਿੰਨ ਸਗਲਾ ਰੋਗ ਬਦਾਰੂ, ਫਿਰ ਤਾਂ ਆਤਮਕ ਰੋਗ ਵੀ ਅਤੇ ਬਹੁਤੇ ਰੋਗ ਜਿਹੜੇ ਮਨ ਦੇ ਬਿਮਾਰ ਹੋਣ ਨਾਲ ਲੱਗਦੇ ਨੇ ਸਰੀਰ ਨੂੰ, ਆਪਣੇ ਆਪ ਹੀ ਉਹ ਅੰਦਰੋਂ ਖਤਮ ਹੋ ਜਾਂਦੇ ਨੇ। ਪੀਰ ਭੀਖਣ ਸ਼ਾਹ ਨੇ ਪੀਰ ਭੀਖਣ ਜੀ ਨੇ ਪਾਵਨ ਬਾਣੀ ਦੇ ਵਿੱਚ ਜਿਹੜਾ ਸਾਨੂੰ ਉਪਦੇਸ਼ ਦਿੱਤਾ, ਭਗਤ ਭੀਖਣ ਜੀ ਨੇ, ਖਿਮਾ ਕਰਨਾ, 15 ਭਗਤਾਂ ਦੇ ਵਿੱਚੋਂ ਭਗਤ ਭੀਖਣ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨਾਈ। कि आ जिहड़ा अंदर दा रोग है ना इहदा होर कोई इलाज नहीं, इहदा इलाज की है। तो भगत भीखण जी सानू उत्तर दिंदे ने, हर का नाम अमृत जल निर्मल ए औखद जग सारा, गुर प्रसाद कह जन भीखण पावो मोख द्वारा। आ जिहड़ा हर हर नाम दियो दारू, तिन सगला रोग बदारू, इहदे नाल सारा रोग जिहड़ा ओह दूर हो गया।
अपनी